एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद जप आदि सच जुगाद सच है भी सच नानक होशी भी सच ज्यों बुलावै त्यों बोलह स्वामी कुदरत कवण हमारी साध संग नानक जस गायो जो प्रभु की अत प्यारी मूक उच्चरै शास्त्र खट तिंग गिरन चर जाए अंध लखै बदरो सुनै जो काल कृपा कराए राजान राज भानान भान देवान देव उपमा महान चवर तखत शतरद मालक जुगो जुग अटल परम सतगुरु श्री गुरु ग्रंथ साहिब जी की पावन हजूरी विच एकत्र होई समूह विद्वत संत मंडली तथा गुरसिख साध संगत जी सानिमर गुरदेव पातशाह जी की बख्शिश कीती हुई फतेह प्रवान करो। वाहिगुरु जी का खालसा वाहिगुरु जी की फतेह। बड़े लंबे समय तो आप गुरु पातशाह सन्मुख बैठ के चौकड़े ला के गुरबाणी कीर्तन गुरमत सिद्धांत प्रचारक संत समाज तथा उन्हां तो इलावा बाहर तो आए साधु जन तिन्हां दे विचार आप जी श्रवण कर रहे हो। जिस संसार विच असी विचरदे हां इस संसार विच एक चीज है जो खोजनी पैंदी एक चीज है जो आपे ही मिल जाती। इत्थे झूठ अपने आप मिल जाता पर इत्थे रह के सच नूं खोजना पैंदा। संसार विच झूठ आम है पर सच आम नहीं है। ਇਹ ਗੱਲ ਅੱਜ ਦੀ ਨਹੀਂ ਹੈ। ਸਿੱਖੀ ਸਿਧਾਂਤਾਂ ਨੂੰ ਸਮਝਣ ਲਈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਵੱਲ ਚਲੇ ਜਾਈਏ। ਉਹ ਗੁਰੂ ਨਾਨਕ ਜਿਸ ਨੂੰ ਅੱਜ ਅਸੀਂ ਗੁਰੂ ਕਹਿੰਦੇ ਹਾਂ ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਇਹ ਬਚਨ ਕਹੇ ਨੇ ਜਿਸ ਲਈ ਕਿ ਹਿੰਦੂ ਲਈ ਗੁਰੂ ਨਾਨਕ ਗੰਗਾ ਹੈ ਹਿੰਦੂ ਲਈ ਗੁਰੂ ਨਾਨਕ ਬਨਾਰਸ ਦੀ ਧਰਤੀ ਹੈ ਮੁਸਲਮਾਨਾਂ ਲਈ ਗੁਰੂ ਨਾਨਕ ਮੱਕਾ ਤੇ ਕਾਬਾ ਹੈ ਗੁਰੂ ਨਾਨਕ ਜਾਹਰ ਪੀਰ ਹੈ ਸਾਰੇ ਜਗਤ ਦਾ ਗੁਰੂ ਹੈ ਤੇ ਪੂਜਨੀਕ ਹੈ ਉਹ ਗੁਰੂ ਨਾਨਕ ਸੰਸਾਰ ਤੇ ਕੀ ਲੈਣ ਆਏ ਸਨ ਇਹ ਤੁਸੀਂ ਸਭ ਜਾਣਦੇ ਹੋ। ਗੁਰੂ ਨਾਨਕ ਨੇ ਸੰਸਾਰ ਤੇ ਆ ਕੇ ਕੀ ਕੀਤਾ ਇਹ ਗੱਲ ਵੀ ਤੁਹਾਡੇ ਤੋਂ ਛੁਪੀ ਨਹੀਂ ਕਿਉਂਕਿ ਸਦੀਆਂ ਤੋਂ ਅਸੀਂ ਆਪਣੇ ਪੂਰਵਜਾਂ ਬਜ਼ੁਰਗਾਂ ਪਾਸੋਂ ਇਹ ਇਤਿਹਾਸ ਸਰਵਣ ਕਰਦੇ ਚਲੇ ਆ ਰਹੇ ਪਰ ਕਦੇ ਤੁਸਾਂ ਸੋਚਿਆ ਕਿ ਗੁਰੂ ਨਾਨਕ ਨੂੰ ਸੱਚ ਦੀ ਗੱਲ ਕਹਿਣ ਲਈ ਜਾਂ ਸੱਚ ਦੀ ਗੱਲ ਕਹਿਣ ਦੇ ਅਵਜ਼ਾਨੇ ਵਿੱਚ ਗੁਰੂ ਨਾਨਕ ਨੂੰ ਸੰਸਾਰ ਦੇ ਲੋਕਾਂ ਨੇ ਕੀ ਦਿੱਤਾ। ਔਰ ਉਹ ਲੋਕ ਉਹ ਨਹੀਂ ਸਨ ਜਿਹੜੇ ਗੁਰੂ ਨਾਨਕ ਨੂੰ ਪੂਜਦੇ ਸਨ। ਗੁਰੂ ਨਾਨਕ ਤੇ ਤਰਕ ਕਰਨ ਵਾਲੇ ਲੋਕ ਉਹ ਲੋਕ ਜਿਹੜੇ ਕੋਈ ਅਡੰਬਰ ਰਚ ਕੇ ਬੈਠੇ ਸਨ, ਜਿਨ੍ਹਾਂ ਦਾ ਜ਼ਿਕਰ ਬਾਣੀ ਵਿਚ ਆਉਂਦਾ ਹੈ, ਇਤਿਹਾਸ ਵਿਚ ਆਉਂਦਾ ਹੈ। ਜਦੋਂ ਗੁਰੂ ਨਾਨਕ ਸੱਚ ਦੀ ਗੱਲ ਕਰਦਾ ਉਹਨਾਂ ਨੂੰ ਖੇਦ ਹੁੰਦਾ ਤੇ ਖੇਦ ਹੋਣ ਦਾ ਕਾਰਨ ਕੀ ਹੈ ਕਿ ਉੱਥੇ ਝੂਠ ਹੈ। ਗੁਰੂ ਨਾਨਕ ਸੱਚ ਕਹਿੰਦਾ, ਭਾਈ ਗੁਰਦਾਸ ਜੀ ਸੰਸਾਰ ਦੇ ਉਸ ਸਮੇਂ ਦੇ ਹਾਲਾਤਾਂ ਨੂੰ ਲਿਖਦੇ ਨੇ ਤੇ ਕਹਿੰਦੇ ਕਿ ਨੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਸੱਚ ਇੱਕ ਪਾਸੇ ਹੈ, ਗੁਰੂ ਨਾਨਕ ਪਾਤਸ਼ਾਹ ਨੇ ਵੀ ਅਜਿਹੇ ਬਚਨ ਕਹੇ, ਕਹਿਣ ਲੱਗੇ ਕੂੜ ਅਮਾਵਸ ਸਾਚ ਚੰਦਰਮਾ ਦੀਸਾ ਨਾਹੀ ਕਹਿ ਚੜਿਆ, ਹਾਂ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ। ਸੰਸਾਰ ਦੀ ਗਤੀ ਵਰਣਨ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹੇ ਨੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ, ਜਿੱਥੇ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਇਤ ਬਾਰ। ਇਹ ਉਸ ਸਮੇਂ ਸੰਸਾਰ ਦੀ ਅਜਿਹੀ ਦਸ਼ਾ ਸੀ। ਭਾਈ ਗੁਰਦਾਸ ਜੀ ਦੀ ਬਾਣੀ ਇਹ ਗੱਲ ਦੱਸਦੀ ਹੈ ਕਿ ਬਾਬੇ ਡਿੱਠਾ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਵਾਰ ਹੈ, ਹਾਏ ਹਾਏ ਕਰਦੀ ਸੁਣੀ ਲੁਕਾਈ। ਤੇ ਗੁਰੂ ਨਾਨਕ ਲੁਕਾਈ ਦੀ ਹਾਏ ਹਾਏ ਬਰਦਾਸ਼ਤ ਨਾ ਕਰ ਸਕਿਆ। ਗੁਰੂ ਨਾਨਕ ਚੱਲਿਆ ਸੰਸਾਰ ਦੀ ਹਾਏ ਹਾਏ ਨੂੰ ਰੋਕਣ ਲਈ। ਜਿਹੜਾ ਸੰਸਾਰ ਈਸ਼ਵਰ ਦੇ ਨਾਮ ਤੋਂ ਬਿਨਾਂ ਤਪ ਰਿਹਾ ਹੈ, ਜਿਹੜਾ ਸੰਸਾਰ ਸੱਚ ਤੋਂ ਬਿਨਾਂ ਭੁੱਜ ਰਿਹਾ ਹੈ, ਅਸੀਂ ਅੱਜ ਬੜੇ ਸੁਖੈਨ ਸ਼ਬਦਾਂ ਵਿਚ ਕਹਿ ਦਿੰਦੇ ਕਿ ਗੁਰੂ ਨਾਨਕ ਨੇ ਨਾਮ ਦਾ ਛਿੱਟਾ ਮਾਰ ਕੇ ਸੰਸਾਰ ਦੇ ਲੋਕਾਂ ਨੂੰ ਸ਼ਾਂਤ ਕੀਤਾ। ਪਰ ਉਸ ਸਮੇਂ ਵਿਚ ਜਾਓ, ਜਦੋਂ ਗੁਰੂ ਨਾਨਕ ਨਾਮ ਦਾ ਛਿੱਟਾ ਦੇਣ ਲਈ ਜਾਂਦਾ ਹੈ, ਉਦੋਂ ਲੋਕ ਗੁਰੂ ਨਾਨਕ ਨਾਲ ਕੀ ਵਿਵਹਾਰ ਕਰਦੇ ਨੇ? ਅੱਜ ਇਹ ਗੱਲ ਅਸੀਂ ਦੇਖ ਰਹੇ ਹਾਂ, ਗੁਰੂ ਨਾਨਕ ਜਾਂਦਾ ਹੈ ਰੋਹਿਲਖੰਡ ਦੀ ਧਰਤੀ ਵਿਚ, ਉੱਥੇ ਹੋ ਕੀ ਰਿਹਾ ਹੈ? ਬੰਦਾ ਬੰਦੇ ਨੂੰ ਪਕੜ ਕੇ ਮੰਡੀ ਵਿਚ ਪਸ਼ੂਆਂ ਵਾਂਗ ਵੇਚਦਾ, ਮਨੁੱਖ ਨੂੰ ਗੁਲਾਮ ਬਣਾਇਆ ਜਾ ਰਿਹਾ। ਬਾਬਾ ਨਹੀਂ ਚਾਹੁੰਦਾ ਬੰਦਾ ਬੰਦੇ ਦਾ ਗੁਲਾਮ ਹੋਵੇ, ਪਰ ਬਾਬੇ ਨੂੰ ਚਾਰਾ ਕੀ ਦਿਸਦਾ ਕਿ ਕਿਸ ਚਾਰੇ ਨਾਲ, ਕਿਸ ਢੰਗ ਨਾਲ ਬੰਦੇ ਦੀ ਗੁਲਾਮੀ ਖਤਮ ਕੀਤੀ ਜਾਏ? ਤਾਂ ਬਾਬਾ ਇਹ ਤੱਕਦਾ ਕਿ ਮੈਨੂੰ ਬੰਦੇ ਨੂੰ ਆਜ਼ਾਦ ਕਰਾਉਣ ਲਈ ਮੰਡੀ ਚ ਵਿਕਣਾ ਪਏਗਾ। ਤੁਹਾਡਾ ਸਿੱਖ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਰੋਹਿਲਖੰਡ ਦੀ ਧਰਤੀ ਤੇ ਸੱਤ ਵਾਰ ਗੁਰੂ ਨਾਨਕ ਨੂੰ ਮੰਡੀ ਵਿਚ ਵੇਚਿਆ ਗਿਆ। ਗੁਰੂ ਨਾਨਕ ਦਾ ਮੁੱਲ 2-2 ਅਰਬੀ ਘੋੜੇ ਪੈਂਦਾ ਰਿਹਾ। ਗੁਰੂ ਨਾਨਕ ਨੇ ਆਪ ਚੱਕੀ ਪੀਸੀ ਜੇਲ੍ਹ ਵਿਚ ਜਾ ਕੇ, ਪਰ ਸਾਰੀ ਮਨੁੱਖਤਾ ਨੂੰ ਗੁਲਾਮਦਾਰੀ ਦੇ ਯੁੱਗ ਤੋਂ ਖਤਮ ਕਰ ਦਿੱਤਾ। ਯੁੱਗ ਗੁਲਾਮਦਾਰੀ ਦਾ, ਗੁਲਾਮੀ ਦੀਆਂ ਜ਼ੰਜੀਰਾਂ ਗੁਰੂ ਨਾਨਕ ਨੇ ਤੋੜ ਦਿੱਤੀਆਂ। ਪਰ ਲੋਕਾਂ ਨੇ ਗੁਰੂ ਨਾਨਕ ਨੂੰ ਕੀ ਕਿਹਾ ਜਿਹੜੇ ਗੁਰੂ ਨਾਨਕ ਦੇ ਵਿਰੋਧ ਵਿਚ ਖੜੇ ਹੋ ਗਏ? ਇਹ ਗੱਲ ਕਿਸੇ ਦੀ ਮੁਹਤਾਜ ਨਹੀਂ ਹੈ, ਕੋਈ ਪ੍ਰਮਾਣ ਲੈਣ ਦੀ ਲੋੜ ਨਹੀਂ। ਗੁਰੂ ਨਾਨਕ ਦੀ ਬਾਣੀ ਪੜ੍ਹ ਲਓ, ਜਿਹੜੀ ਉਨ੍ਹਾਂ ਦੀ ਪਾਵਨ ਰਸਨਾ ਚੋਂ ਨਿਕਲੀ। ਉਹ ਆਪਣੀ ਬਾਣੀ ਵਿਚ ਇਹ ਗੱਲ ਦੱਸਦੇ ਨੇ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਨਾਨਕ ਲਈ, ਸੱਚ ਦਾ ਸੰਦੇਸ਼ ਦੇਣ ਵਾਲੇ ਲਈ, ਮਨੁੱਖਤਾ ਲਈ ਮੰਡੀਆਂ ਵਿਚ ਵਿਕਣ ਵਾਲੇ ਗੁਰੂ ਨਾਨਕ ਲਈ, ਗੁਲਾਮੀ ਖਤਮ ਕਰਵਾਉਣ ਵਾਲੇ ਗੁਰੂ ਨਾਨਕ ਲਈ, ਮਨੁੱਖ ਨੂੰ ਸਿੱਧੇ ਈਸ਼ਵਰ ਨਾਲ ਜੋੜਨ ਵਾਲੇ ਗੁਰੂ ਨਾਨਕ ਲਈ, ਪਾਖੰਡ ਨੂੰ ਤੋੜਨ ਵਾਲੇ ਗੁਰੂ ਨਾਨਕ ਲਈ, ਉਨ੍ਹਾਂ ਲੋਕਾਂ ਦੇ ਵਿਚਾਰ ਕੀ ਨੇ? ਯਾਦ ਰੱਖਿਓ, ਇਹ ਤਮਾਮ ਲੋਕਾਂ ਦੇ ਵਿਚਾਰ ਅਜਿਹੇ ਨਹੀਂ ਹੁੰਦੇ। ਸੱਟ ਕੇਵਲ ਉਹਨਾਂ ਲੋਕਾਂ ਨੂੰ ਲੱਗਦੀ ਹੈ ਜਿਹੜੇ ਗਲਤ ਢੰਗ ਨਾਲ ਮਨੁੱਖਤਾ ਨੂੰ ਵਰਗੜਾ ਕੇ ਗਲਤ ਪਾਸੇ ਲੈ ਕੇ ਜਾ ਰਹੇ ਨੇ। ਅੱਜ ਵੀ ਜੇ ਸੰਤ ਸਮਾਜ ਚੱਲਿਆ ਹੈ, ਕਿਤਨੀ ਵਾਰ ਸਟੇਜਾਂ ਤੇ ਇਹ ਗੱਲ ਕਲੀਅਰ ਕੀਤੀ ਗਈ ਕਿ ਸੰਤ ਸਮਾਜ ਨਾ ਅਕਾਲ ਤਖ਼ਤ ਦੇ ਵਿਰੋਧ ਵਿੱਚ ਹੈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਹੈ, ਨਾ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਕਿਸੇ ਰਾਜਨੀਤਿਕ ਪਾਰਟੀ ਦਾ ਨਾਮ ਹੈ, ਬਲਕਿ ਗੁਰਮਤ ਦੇ ਸਿਧਾਂਤਾਂ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਕੁਝ ਲੋਕ ਜਿਨ੍ਹਾਂ ਦੀ ਸੋਚ ਗੁਰਮਤ ਨਾਲ ਜੁੜੀ ਹੈ ਉਹ ਲੋਕ ਇਕੱਠੇ ਹੋ ਕੇ ਗੁਰਮਤ ਦੀ ਗੱਲ ਕਰਨਾ ਚਾਹੁੰਦੇ ਨੇ, ਗੁਰੂ ਨਾਨਕ ਦੀ ਮਤ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ, ਤੇ ਫਿਰ ਉਹਨਾਂ ਦਾ ਸਹਿਯੋਗ ਦਿੱਤਾ ਜਾਏ ਜਾਂ ਉਹਨਾਂ ਦਾ ਤਿਰਸਕਾਰ ਕੀਤਾ ਜਾਏ? ਤੁਸੀਂ ਜਵਾਬ ਦਿਓ। ਜੋ ਜਵਾਬ ਸਹਿਯੋਗ ਦਿੱਤਾ ਜਾਏ ਕਿ ਤਿਰਸਕਾਰ ਕੀਤਾ ਜਾਏ? ਬੋਲੋ ਭਾਈ, ਸਹਿਯੋਗ ਦਿੱਤਾ ਜਾਏ। ਬਜਾਏ ਸਹਿਯੋਗ ਦੇਣ ਦੇ, ਪਿਛਲੀ ਵਾਰ ਕੰਪਨੀ ਬਾਗ ਦੀ ਧਰਤੀ ਤੇ ਸਮਾਗਮ ਹੋਇਆ, ਉਸ ਸਮਾਗਮ ਨੂੰ ਗਲਤ ਰੰਗ ਦੇ ਕੇ, ਬ੍ਰਾਹਮਣੀਵਾਦ ਦਾ ਨਾਮ ਦੇ ਕੇ ਉਛਾਲਿਆ ਗਿਆ ਰਸਾਲਿਆਂ ਵਿਚ, ਔਰ ਇੱਥੋਂ ਤੱਕ ਵੀ ਹੋਇਆ ਕਿ ਸਾਡੀ ਮੁੱਖ ਜਮਾਤ ਜਿਹੜੀ ਬੜੀਆਂ ਕੁਰਬਾਨੀਆਂ ਦੇ ਬਾਅਦ ਹੋਂਦ ਵਿਚ ਆਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਸਾਲੇ ਵਿਚ ਵੀ ਇਹ ਗੱਲ ਛਪੀ, ਪਰ ਉਨ੍ਹਾਂ ਦੇ ਸੰਪਾਦਕ ਨੇ ਨਾਲ ਇਹ ਲਿਖ ਦਿੱਤਾ ਕਿ ਮੈਂ ਆਗੂਆਂ ਦੇ ਕਹਿਣੇ ਤੇ ਛਾਪ ਰਿਹਾ, ਮੈਂ ਆਪਣੇ ਪ੍ਰਬੰਧਕਾਂ ਦੇ ਕਹਿਣੇ ਤੇ ਛਾਪ ਰਿਹਾ। ਹੁਣ ਤੁਸੀਂ ਸਾਰੇ ਇਹ ਦੱਸੋ ਕਿ ਅੱਜ ਤੱਕ ਤੁਹਾਨੂੰ ਕਿਸੇ ਸਿੱਖ ਸੰਤ ਨੇ ਕਦੇ ਇਹ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਜਾ? ਦੱਸੋ, ਕਦੇ ਕਹੀ? ਕਹੀ? ਕਦੇ ਨਹੀਂ ਕਹੀ ਨਾ। ਤੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ ਗੁਨਾਹਗਾਰ ਹੈ ਤੇ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਵਾਲੇ ਨੂੰ ਤੁਸੀਂ ਕੀ ਕਹੋਗੇ? ਸਿੱਖ ਸੰਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ, ਤੁਹਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਕਹਿੰਦਾ ਹੈ, ਤੁਹਾਨੂੰ ਆਪਣੇ ਜੀਵਨ ਵਿਚ ਗੁਰਮਤ ਦੇ ਸੰਸਕਾਰਾਂ ਨੂੰ ਧਾਰਨ ਕਰਨ ਲਈ ਕਹਿੰਦਾ ਹੈ। ਉਹ ਗੁਨਾਹਗਾਰ ਜਿਨ੍ਹਾਂ ਨੇ ਕਦੇ ਤੁਹਾਡੇ ਕੋਲੋਂ ਕੋਈ ਸੀਟ ਦੀ ਮੰਗ ਨਹੀਂ ਕੀਤੀ ਕਿ ਸਾਨੂੰ ਅਸੀਂ ਇਲੈਕਸ਼ਨ ਲੜਨਾ, ਔਰ ਮੈਂ ਗੱਲ ਕਹਿਣਾ ਦਾਅਵੇ ਨਾਲ ਕਿ ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦਾ ਕੋਈ ਮੈਂਬਰ ਕਦੇ ਇਲੈਕਸ਼ਨ ਨਹੀਂ ਲੜੇਗਾ। ਪਰ ਜੇ ਕੋਈ ਇਹ ਗੱਲ ਕਹੇ ਕਿ ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਉਹਨਾਂ ਨੂੰ ਕੋਈ ਖਰੀਦ ਲਏਗਾ ਤਾਂ ਖਰੀਦਿਆ ਵੀ ਨਹੀਂ ਜਾਏਗਾ। ਜੇ ਕੋਈ ਇਹ ਗੱਲ ਕਹੇ ਕਿ ਉਹਨਾਂ ਦੇ ਹੁੰਦਿਆਂ ਇਸ ਬਾਣੀ ਵਿਚ ਕੋਈ ਤਬਦੀਲੀ ਕਰ ਦਿੱਤੀ ਜਾਏਗੀ ਤਾਂ ਸੰਤ ਸਮਾਜ ਦੇ ਇਹ ਨੁਮਾਇੰਦੇ ਮਿਟ ਤਾਂ ਜਾਣਗੇ ਪਰ ਤਬਦੀਲੀ ਨਹੀਂ ਹੋਣ ਦੇਣਗੇ। ਕਦੇ ਤੁਸੀਂ ਵਿਚਾਰਿਆ ਕਿ ਗੁਰੂ ਹਰ ਰਾਏ ਸਾਹਿਬ ਭੇਜਦੇ ਨੇ ਆਪਣੇ ਪੁੱਤਰ ਨੂੰ ਰਾਮ ਰਾਏ ਨੂੰ ਔਰੰਗਜ਼ੇਬ ਪਾਸ, ਕਰਾਮਾਤਾਂ ਦੇ ਕੇ ਭੇਜਦੇ ਨੇ, ਕਰਾਮਾਤਾਂ ਰਾਮ ਰਾਏ ਕਰਕੇ ਦਿਖਾਉਂਦਾ, ਕਿੰਨੀਆਂ ਕਰਾਮਾਤਾਂ ਉਹਨਾਂ ਦੀਆਂ ਇਤਿਹਾਸ ਵਿਚ ਦਰਜ ਨੇ। ਜਦੋਂ ਗੱਲ ਇੱਥੇ ਪਹੁੰਚ ਜਾਂਦੀ ਔਰੰਗਜ਼ੇਬ ਦੇ ਸਿਖਾਏ ਹੋਏ ਲੋਕ, ਔਰੰਗਜ਼ੇਬ ਦੇ ਮੌਲਾਣੇ ਕਾਜ਼ੀ ਔਰੰਗਜ਼ੇਬ ਦੇ ਕਾਨੇ ਭਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਚ ਇਹ ਗੱਲ ਲਿਖੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਯਾਦ ਰੱਖਿਓ,
ਜਦੋਂ ਕਿਸੇ ਮੁਰਦਾ ਸਰੀਰ ਨੂੰ ਧਰਤੀ ਵਿਚ ਦਫਨਾਇਆ ਜਾਂਦਾ, ਉਹਦੇ ਸਰੀਰ ਦੀ ਚਰਬੀ ਗਲ ਕੇ ਜਦੋਂ ਧਰਤੀ ਵਿਚ ਪ੍ਰਵੇਸ਼ ਕਰਦੀ ਤੇ ਧਰਤੀ ਦੀ ਮਿੱਟੀ ਚੀਕਣੀ ਹੋ ਜਾਂਦੀ ਹੈ। ਜਦੋਂ ਉਹ ਮਿੱਟੀ ਚੀਕਣੀ ਹੋ ਜਾਂਦੀ, ਘੁਮਿਆਰ ਚੀਕਣੀ ਮਿੱਟੀ ਕਿਤੋਂ ਲੱਭ ਕੇ ਲਿਆਉਣੀ ਪਈ ਲੱਭਦਾ? ਚਿਕਣੀ ਮਿੱਟੀ ਦੇ ਘੜੇ ਬਣਦੇ ਨੇ, ਰੇਤੇ ਦੇ ਘੜੇ ਕਦੇ ਨਹੀਂ ਬਣਦੇ। ਚੀਕਣੀ ਮਿੱਟੀ ਨੂੰ ਲਿਆ ਕੇ ਉਹਨਾਂ ਨੂੰ ਪਥਦਾ ਹੈ, ਪੇੜੇ ਬਣਾਉਂਦਾ, ਫਿਰ ਘੜੇ ਬਣਾਉਂਦਾ, ਘਰ ਭਾਂਡੇ ਇੱਟਾਂ ਕੀਆਂ। ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਬੜੀ, ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ। ਇਸ ਪੰਗਤੀ ਨੂੰ ਬਦਲ ਕੇ ਅਗਰ ਰਾਮ ਰਾਏ ਘਰ ਵਿਚ ਆਉਂਦਾ, ਗੁਰੂ ਨੂੰ ਪਤਾ ਚੱਲ ਜਾਂਦਾ, ਦਿੱਲੀ ਦੀ ਸੰਗਤ ਇਹ ਲਿਖ ਕੇ ਭੇਜਦੀ ਕਿ ਸਤਿਗੁਰੂ ਰਾਮ ਰਾਏ ਨੇ ਗਲਤੀ ਕੀਤੀ, ਗੁਰਬਾਣੀ ਦੀ ਇੱਕ ਪੰਗਤੀ ਬਦਲੀ ਹੈ, ਔਰ ਇਹ ਗੱਲ ਕਹੀ ਹੈ ਕਿ ਮਿੱਟੀ ਮੁਸਲਮਾਨ ਕੀ ਨਹੀਂ ਲਿਖਿਆ, ਮਿੱਟੀ ਬੇਈਮਾਨ ਕੀ ਲਿਖਿਆ, ਤੇ ਗੁਰੂ ਆਪਣੇ ਪੁੱਤਰ ਨੂੰ ਤਲਾਂਜਲੀ ਦੇ ਦਿੰਦਾ ਕਿ ਮੇਰੇ ਮੱਥੇ ਲੱਗਣ ਦੀ ਲੋੜ ਨਹੀਂ, ਤੂੰ ਮੇਰਾ ਪੁੱਤਰ ਨਹੀਂ ਹੈ, ਵਾਪਸ ਚਲਿਆ ਜਾਓ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਕਿਸ ਢੰਗ ਨਾਲ ਤਰੋੜਿਆ ਮਰੋੜਿਆ ਜਾ ਰਿਹਾ, ਇਹ ਕਿਉਂ ਹੋ ਰਿਹਾ, ਤੁਸੀਂ ਜਵਾਬ ਦੇ ਸਕਦੇ ਹੋ? ਕੀ ਤੁਹਾਡੇ ਗੁਰੂ ਕੋਲ ਕਲਮਾ ਨਹੀਂ ਸਨ? ਕੀ ਤੁਹਾਡੇ ਗੁਰੂ ਕੋਲ ਸ਼ਾਹੀ ਨਹੀਂ ਸੀ? ਕੀ ਤੁਹਾਡਾ ਗੁਰੂ ਵਿਦਵਾਨ ਨਹੀਂ ਸੀ? ਤੇ ਜੇ ਇਹ ਸਭ ਕੁਝ ਸੀ ਤਾਂ ਫਿਰ ਤੁਹਾਨੂੰ ਕੀ ਅਧਿਕਾਰ ਹੈ ਕਿ ਸਿਆਰੀਆਂ ਬਿਆਰੀਆਂ ਬਦਲੀ ਕੀਤੀਆਂ ਜਾਣ? ਤੁਹਾਨੂੰ ਕੀ ਅਧਿਕਾਰ ਹੈ ਬਿੰਦੀਆਂ ਲਾਈਆਂ ਜਾਣ? ਤੁਹਾਨੂੰ ਕੀ ਅਧਿਕਾਰ ਹੈ ਕਿ ਬਾਣੀ ਵਿਚ ਤਬਦੀਲੀ ਕੀਤੀ ਜਾਏ? ਤੁਹਾਨੂੰ ਕੀ ਅਧਿਕਾਰ ਹੈ ਕਿ ਇਹ ਗੱਲ ਕਹੀ ਜਾਏ ਕਿ ਗੁਰਬਾਣੀ ਨੂੰ ਪੜ੍ਹਨਾ ਤੇ ਵਿਆਕਰਨ ਨਾਲ ਪੜ੍ਹੋ? ਯਾਦ ਰੱਖੋ, ਵਿਆਕਰਨ ਵੱਡੀ ਨਹੀਂ, ਬਾਣੀ ਵੱਡੀ ਹੈ। ਸ਼ਬਦ ਇੱਕ ਹੈ, ਇਸ ਗੁਰਬਾਣੀ ਨੂੰ ਪੜ੍ਹਨ ਲਈ ਤੁਹਾਨੂੰ ਬਹੁਤ ਕੁਝ ਜਾਣਨਾ ਪਏਗਾ। ਮੈਂ ਰਾਤ ਇਹ ਵਿਚਾਰ ਕੀਤੀ ਸੀ ਕਿ ਗੁਰਬਾਣੀ ਅੱਖਰੀ ਗਿਆਨ ਨਹੀਂ ਹੈ, ਗੁਰਬਾਣੀ ਇੱਕ ਸਾਧਨਾ ਹੈ, ਗੁਰਬਾਣੀ ਇੱਕ ਤਪ ਹੈ, ਗੁਰਬਾਣੀ ਇੱਕ ਗਿਆਨ ਹੈ, ਗੁਰਬਾਣੀ ਸਿਖਰ ਹੈ, ਕਿਉਂਕਿ ਤੁਰਕੀ ਬਾਣੀ ਹੈ। ਮੇਰੇ ਕੋਲ ਪਿਛਲੇ 15 ਕੁ ਦਿਨ ਦੀ ਗੱਲ, ਕੋਈ ਨੌਜਵਾਨ ਗਏ, ਗੱਲਾਂ ਚੱਲਦਿਆਂ ਚੱਲਦਿਆਂ ਗੱਲ ਇੱਥੇ ਪਹੁੰਚ ਗਈ, ਕੋਈ ਗੱਲ ਚੱਲੀ, ਕਹਿਣ ਲੱਗੇ ਤੁਸੀਂ ਕਹਿ ਹੀ ਦੇਣਾ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਉਹ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਸਨ, ਉਹਨਾਂ ਨੇ ਇਹ ਪੰਗਤੀ ਪੜ੍ਹਨ ਲੱਗਿਆ ਨਹੀਂ ਸੋਚਿਆ ਕਿ ਅਸੀਂ ਆਪਣੇ ਗੁਰੂ ਦੀ ਬਾਣੀ ਦੀ ਪੰਗਤੀ ਤੇ ਕਿੰਤੂ ਕਰ ਰਹੇ ਹਾਂ। ਮੈਂ ਉਹਨਾਂ ਨੂੰ ਸ਼ਬਦ ਕਹੇ, ਮੈਂ ਕਿਹਾ ਸੁਣੋ, ਨਿਰਾ ਮੈਂ ਕਹਿਣ ਨਹੀਂ ਜਾਣਦਾ, ਮੈਂ ਅਜਿਹਾ ਸਾਧ ਨਹੀਂ ਹਾਂ ਕਿ ਮੇਰੇ ਤੇ ਕੋਈ ਸਵਾਲ ਕਰੇ ਗੁਰਬਾਣੀ ਦਾ ਤੇ ਮੈਂ ਪਿੱਛਾ ਛਡਾ ਕੇ ਭੱਜਾਂ। ਮੈਂ ਚੈਲੰਜ ਕਰਦਾ, ਤੁਸੀਂ ਗੁਰਬਾਣੀ ਚੋਂ ਸਵਾਲ ਕਰੋ, ਮੈਂ ਗੁਰਬਾਣੀ ਚੋਂ ਜਵਾਬ ਦੇਵਾਂਗਾ। ਮੈਂ ਉਹਨਾਂ ਨੂੰ ਕਿਹਾ ਸੁਣੋ, ਬਾਣੀ ਦੀ ਪੰਕਤੀ ਫਿਰ ਪੜ੍ਹੋ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਮੈਂ ਪਹਿਲਾ ਸਵਾਲ ਉਹਨਾਂ ਤੇ ਕੀਤਾ ਕਿ ਕਬੀਰ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਸੀ? ਕਹਿਣ ਲੱਗੇ ਕਿਸੇ ਚ ਨਹੀਂ। ਤੇ ਮੈਂ ਕਿਹਾ ਕਬੀਰ ਕਿਸੇ ਯੂਨੀਵਰਸਿਟੀ ਚ ਨਹੀਂ ਪੜ੍ਹਿਆ, ਪਰ ਅੱਜ ਲੋਕ ਕਬੀਰ ਦੀ ਬਾਣੀ ਤੇ ਥੀਸਿਸ ਲਿਖ ਕੇ PhD ਦੀ ਡਿਗਰੀ ਪ੍ਰਾਪਤ ਕਰ ਰਹੇ ਨੇ। ਤੇ ਫਿਰ ਪਰਮਗਤੀ ਕਬੀਰ ਕੋਲ ਹੈ ਕਿ ਡਿਗਰੀ ਪ੍ਰਾਪਤ ਕਰਨ ਵਾਲੇ ਕੋਲ ਹੈ? ਨਾਮਦੇਵ ਕਿਸ ਯੂਨੀਵਰਸਿਟੀ ਚ ਪੜ੍ਹਿਆ? ਸੈਣ ਸਦਨਾ ਰਵਿਦਾਸ ਕਿੱਥੇ ਪੜ੍ਹੇ? ਮੈਂ ਕਿਹਾ ਹੋਰ ਤਾਂ ਹੋਰ ਛੱਡੋ, ਮੈਨੂੰ ਦੱਸੋ ਗੁਰੂ ਨਾਨਕ ਕਿਸ ਵਿਸ਼ਵਵਿਦਿਆਲਿਆ ਚ ਪੜ੍ਹਿਆ? ਕਹਿਣ ਲੱਗਾ ਕਿਸੇ ਚ ਨਹੀਂ। ਤੇ ਮੈਂ ਕਿਹਾ ਫਿਰ ਗੁਰੂ ਨਾਨਕ ਦੇ ਤਾਂ ਇੱਕ ਇੱਕ ਸ਼ਬਦ ਤੋਂ ਲੋਕ PhD ਦੀਆਂ ਡਿਗਰੀਆਂ ਪ੍ਰਾਪਤ ਕਰਨ ਰਹੇ ਨੇ। ਪਾਉਂਦਾ ਹੈ ਪ੍ਰਾਣੀ ਪਰਮਗਤੀ, ਪਰ ਸ਼ਰਤ ਕੀ ਹੈ? ਕੌਣ ਪਾਏਗਾ? ਜੋ ਪ੍ਰਾਣੀ ਗੋਬਿੰਦ ਧਿਆਵੈ। ਜਿਸ ਨੇ ਉਸ ਨੂੰ ਜਪਿਆ ਤੁਸੀਂ ਨਹੀਂ ਰੋਕ ਸਕੋਗੇ ਪਰਮ ਗਤੀ ਪਾਉਣ ਨੂੰ, ਕਿਉਂਕਿ ਗੁਰੂ ਕਹਿੰਦਾ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵਿਆ ਗੁਣੀ ਨਿਧਾਨ। ਗੁਰੂ ਇਹ ਕਹਿੰਦਾ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰੂ ਦੀ ਬਾਣੀ ਨੇ ਦੱਸਿਆ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਨੀਣਾ। ਨਤੀਜਾ ਕੀ ਹੋਇਆ? ਆਠ ਦਾਮ ਕੋ ਛਿਪਰੋ ਹੋਇਓ ਨਾਖੀਣਾ, ਧੇਲੇ ਦਾ ਸੀਮਾ ਲੱਖਾਂ ਦਾ ਬਣ ਗਿਆ। ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚੰਨ ਕਬੀਰਾ, ਨੀਚ ਕੋਲੋ ਜੋਲਾ ਹਾਰਾ ਭਇਓ ਗੁਣੀ ਗਹੀਰਾ। ਰਵਿਦਾਸ ਤੋਂ ਅੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਪੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਪਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟ ਭਾਗ। ਬਾਣੀ ਗੁਰੂ ਦੀ ਬਾਣੀ ਕਹਿੰਦੇ ਹੋ ਨਾ, ਤੇ ਕਦੇ ਇਹ ਵੀ ਤਾਂ ਮਨ ਵਿਚ ਵਿਚਾਰ ਲਿਆ ਕਰੋ ਕਿ ਗੁਰੂ ਕੋਲ ਸੱਚ ਹੈ, ਗੁਰੂ ਗਿਆਨ ਦੀ ਸਿਖਰ ਵਿਚ ਹੈ, ਗੁਰੂ ਪ੍ਰਕਾਸ਼ ਵਿਚ ਖੜਾ, ਅਸੀਂ ਤਾਂ ਹਨੇਰਾ ਵੀ ਨਹੀਂ ਵੇਖ ਸਕੇ। ਜਿਹੜਾ ਬਲਾਇੰਡ ਵਿਅਕਤੀ ਹਨੇਰਾ ਵੀ ਨਾ ਵੇਖ ਸਕੇ ਉਹ ਪ੍ਰਕਾਸ਼ ਕਿਵੇਂ ਦੇਖੇਗਾ? ਅਸੀਂ ਧਨ ਨੂੰ ਸੱਚ ਸਮਝਿਆ, ਗੁਰਬਾਣੀ ਕਹਿੰਦੀ ਧਨ ਤੁਸ਼ ਹੈ। ਅਸੀਂ ਪਦਵੀਆਂ ਨੂੰ ਸੱਚ ਸਮਝ ਕੇ ਚਿੰਬੜੇ ਹੋਏ ਹਾਂ, ਗੁਰਬਾਣੀ ਕਹਿੰਦੀ ਝੂਠੀਆਂ ਨੇ। ਅਸੀਂ ਚੌਧਰ ਛੱਡਣ ਲਈ ਤਿਆਰ ਨਹੀਂ, ਪਰ ਗੁਰੂ ਕਹਿੰਦਾ ਜੇ ਸਿਕਦਾਰੀ ਤਿਸੈ ਖੁਆਰੀ ਚੱਕਰ ਕੇ ਡਰਨਾ, ਜਾਂ ਸਿਕਦਾਰ ਹੈ ਪਵੇ ਜੰਗੀਰੀ ਤਾਂ ਚੱਕਰ ਹੱਥੋਂ ਮਰਨਾ। ਸੰਤ ਨੇ ਤਾਂ ਕੋਈ ਡਿਗਰੀ ਨਹੀਂ ਲਈ ਭਾਈ, ਕੋਈ ਕੁਝ ਮੰਗਿਆ ਨਹੀਂ, ਪਰ ਮੈਂ ਕਹਿੰਦਾ ਫਿਰ ਸੰਤ ਤੋਂ ਘਬਰਾਹਟ ਕਿਉਂ ਹੈ? ਕਿਉਂ ਘਬਰਾ ਰਹੇ ਹੋ? ਚਾਹੀਦਾ ਤਾਂ ਤੁਹਾਨੂੰ ਇਹ ਸੀ ਕਿ ਸੰਤ ਜਨੋ ਆਓ, ਤੁਸੀਂ ਧਰਮ ਦਾ ਖੇਤਰ ਸਾਂਭੋ, ਅਸੀਂ ਰਾਜਨੀਤੀ ਦਾ ਖੇਤਰ ਸਾਂਭਦੇ ਹਾਂ। ਚਾਹੀਦਾ ਤਾਂ ਇਹ ਸੀ। ਜੇ ਤੁਸੀਂ ਵਾਕਿਆ ਹੀ ਸਿੱਖੀ ਨਹੀਂ ਇਮਾਨਦਾਰ ਹੋ, ਫਿਰ ਗੁਰਮਤ ਦੀ ਗੱਲ ਕਰਨ ਵਾਲੇ ਦੀਆਂ ਟੰਗਾਂ ਕਿਉਂ ਪਕੜ ਕੇ ਪਿੱਛੇ ਘਸੀਟਿਆ ਜਾਏ? ਜੇ ਤੁਸੀਂ ਵਾਕਿਆ ਹੀ ਸਿੱਖੀ ਨਹੀਂ ਇਮਾਨਦਾਰ ਹੋ, ਤਾਂ ਫਿਰ ਪਤਾ ਨਾਲ ਕਿਉਂ ਚਿੰਬੜੇ ਹੋਏ ਘੁੱਟ ਕੇ ਭਾਈ? ਕਿਉਂ ਪਤਾ ਨਾਲ ਗਲਵਕੜੀਆਂ ਪਾਈਆਂ ਨੇ? ਕਿੱਥੇ ਨਵਾਬ ਕਪੂਰ ਸਿੰਘ ਤੇ ਕਿੱਥੇ ਤੁਸੀਂ? ਨਵਾਬ ਕਪੂਰ ਸਿੰਘ ਨੂੰ ਨਵਾਬੀ ਦੇਣ ਲੱਗੇ ਨੇ ਖਿਤਾਬ, ਕਹਿਣ ਲੱਗਾ ਗੁਰਸਿੱਖੋ ਮੈਂ ਨਹੀਂ ਲਵਾਂਗਾ। ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਡੇ ਵਰਗਾ ਯੋਗ ਕੋਈ ਨਹੀਂ। ਕਹਿਣ ਲੱਗਾ ਇਸ ਲਈ ਨਹੀਂ ਲਵਾਂਗਾ ਕਿ ਅੱਜ ਤੁਸੀਂ ਮੈਨੂੰ ਨਵਾਬੀ ਦਾ ਖਿਤਾਬ ਦਿਓਗੇ, ਕੱਲ ਨੂੰ ਮੇਰੇ ਤੋਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਖੋਲੋਗੇ। ਕਹੋਗੇ ਤੁਹਾਡੇ ਕੋਲ ਨਵਾਬੀ ਹੈ, ਲਿੱਦ ਚੁੱਕਣ ਦੀ ਸੇਵਾ ਛੱਡ ਦਿਓ। ਮੈਂ ਲਿੱਦ ਚੁੱਕਣੀ ਮਨਜ਼ੂਰ ਕਰਦਾ, ਮੈਂ ਨਵਾਬੀ ਨੂੰ ਠੋਕਰ ਮਾਰਦਾ। ਅੱਜ ਅਸੀਂ ਕਿੱਥੇ ਪਹੁੰਚ ਗਏ? ਅਸੀਂ ਚਾਹੁੰਦੇ ਲਿੱਦ ਕੋਈ ਹੋਰ ਚੁੱਕੇ, ਪਰ ਨਵਾਬੀ ਮੇਰੇ ਕੋਲ ਆ ਜਾਏ। ਯਾਦ ਰੱਖਿਓ, ਨਵਾਬੀਆਂ ਤਾਂ ਇਹਨਾਂ ਲੋਕਾਂ ਕਰਕੇ ਨੇ। ਇਹਨਾਂ ਨਵਾਬੀਆਂ ਨਾਲ ਨਾ ਚਿੰਬੜੋ, ਨਹੀਂ ਰਹਿਣੀਆਂ। ਗੁਰੂ ਦੇ ਪਾਵਨ ਚਰਨਾਂ ਚ ਜਾਓ, ਬਾਣੀ ਨਾਲ ਜੁੜੋ, ਸਤ ਨਾਲ ਜੁੜੋ, ਸਿਮਰਨ ਨਾਲ ਜੁੜੋ, ਅੰਮ੍ਰਿਤ ਨਾਲ ਜੁੜੋ, ਅੰਮ੍ਰਿਤ ਵੇਲੇ ਨਾਲ ਜੁੜੋ। ਯਾਦ ਰੱਖਿਓ, ਜਦੋਂ ਸਤ ਤੁਹਾਡੇ ਹੱਥ ਚੋਂ ਛੁੱਟ ਗਿਆ ਨਾ, ਉਦੋਂ ਇਹ ਨਾ ਸਮਝਿਓ ਮੈਂ ਸਿੱਖ ਰਹਿ ਗਿਆ, ਉਦੋਂ ਗੁਰੂ ਨਾਨਕ ਤੁਹਾਡੇ ਹੱਥ ਚੋਂ ਖਿਸਕ ਜਾਏਗਾ। ਕਿਉਂਕਿ ਗੁਰੂ ਨਾਨਕ ਦਾ ਤਾਂ ਸਿਧਾਂਤ ਹੀ ਸਤ ਦਾ ਸਿਧਾਂਤ ਹੈ। ਗੁਰੂ ਨਾਨਕ ਤਾਂ ਇਹ ਗੱਲ ਕਹਿੰਦਾ, ਸੱਚ ਸਭਨਾ ਹੋਏ ਦਾਰੂ, ਪਾਪ ਕੱਢਿਆ ਧੋਏ, ਨਾਨਕ ਵਿਖਾਣਾ ਬੇਨਤੀ ਜਿਨ ਸੱਚ ਪੱਲੇ ਹੋਏ। ਅੱਜ ਥਾਂ ਥਾਂ ਅਖਬਾਰਾਂ ਵਿਚ ਬੜੇ ਬੜੇ ਲੇਖ ਛਾਪ ਕੇ, ਬੜੇ ਬੜੇ ਢੰਗ ਤਰੀਕਿਆਂ ਨਾਲ ਜਥੇਬੰਦੀਆਂ ਖੜੀਆਂ ਕਰਕੇ ਕਿ ਤੁਸੀਂ ਤੁਹਾਡਾ ਕੰਮ ਹੀ ਬਸ ਸੰਤਾਂ ਦੇ ਖਿਲਾਫ਼ ਬੋਲਣਾ। ਮੈਂ ਕਹਿੰਦਾ ਬੋਲੋ, ਪਰ ਤੁਸੀਂ ਸੱਚ ਨੂੰ ਕਿਵੇਂ ਚੁਖਲਾ ਦਿਓਗੇ? ਗੁਰੂ ਨਾਨਕ ਕੋਲ ਸੱਚ ਹੈ ਤੇ ਲੋਕ ਪੱਥਰ ਮਾਰਨ ਲਈ ਆਏ ਨੇ ਮਾਰ ਸਕੇ? ਗੁਰੂ ਨਾਨਕ ਕੋਲ ਸੱਚ ਹੈ, ਭੂਤਨਾ ਤੇ ਬੇਤਾਲਾ ਕਹਿਣ ਵਾਲੇ ਕਦੇ ਜਿੱਤ ਗਏ? ਗੁਰੂ ਨਾਨਕ ਕੋਲ ਸੱਚ ਹੈ। ਗੁਰੂ ਨਾਨਕ ਨੇ ਸੰਸਾਰ ਦੇ ਲੋਕਾਂ ਨੂੰ ਸੱਚ ਦੜਾਇਆ, ਸੱਚ ਦੇ ਮਾਰਗ ਤੇ ਚੱਲਿਆ। ਵਿਰੋਧਤਾ ਗੁਰੂ ਨਾਨਕ ਦੀ ਹੋਈ, ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ ਹੋਈ। ਤੁਹਾਡੇ ਸਾਹਮਣੇ ਖਡੂਰ ਸਾਹਿਬ ਹੈ, ਤਪੇ ਦੀ ਬਾਣੀ ਤੁਸੀਂ ਬਾਣੀ ਵਿਚ ਜ਼ਿਕਰ ਆਉਂਦਾ ਤਪੇ ਦਾ, ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰਾ ਜਜਮਾ ਲਿਆ। ਤਪਾ ਕਹਿਣ ਲੱਗਾ ਗੁਰੂ ਨੂੰ ਕੱਢ ਦੇ ਨਗਰ ਵਿਚੋਂ ਬਾਰਿਸ਼ ਹੋ ਜਾਏਗੀ। ਕੱਢਤਾ ਸਤਿਗੁਰੂ ਪਾਤਸ਼ਾਹ ਨੂੰ, ਬਰਸਾਤ ਫਿਰ ਵੀ ਨਾ ਹੋਈ। ਪੁੱਛਿਆ ਗਿਆ ਤਪਾ ਜੀ ਬਰਸਾਤ ਨਹੀਂ ਹੋਈ, ਗੁਰੂ ਤਾਂ ਨਿਕਲ ਗਿਆ, ਕੱਢ ਦਿੱਤਾ ਗੁਰੂ ਨੂੰ। ਫਿਰ ਲੋਕ ਗਏ ਗੁਰੂ ਪਾਤਸ਼ਾਹ ਆਪ ਕਿਰਪਾ ਕਰੋ, ਬਰਸਾਤ ਨਹੀਂ ਹੋਈ। ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਕਿਹਾ ਕਿ ਤਪੇ ਨੂੰ ਕੁਝ ਕਰੋ, ਕਹਿਣ ਲੱਗੇ ਜਾਓ ਤਪੇ ਨੂੰ ਕਹੋ ਜਿਸ ਖੇਤ ਵਿੱਚ ਉਹ ਚਰਨ ਪਾਏਗਾ ਬਰਸਾਤ ਹੋ ਜਾਏਗੀ। ਇਹ ਵੱਖਰੀ ਗੱਲ ਹੈ ਕਿ ਜਿੱਥੇ ਜਿੱਥੇ ਤਪੇ ਦੇ ਚਰਨ ਲੋਕ ਪਾਉਂਦੇ ਨੇ ਉੱਥੇ ਉੱਥੇ ਬਰਸਾਤ ਹੁੰਦੀ, ਲੋਕਾਂ ਘਸੀਟ ਘਸੀਟ ਕੇ ਤਪੇ ਨੂੰ ਮਾਰ ਦਿੱਤਾ। ਇਹ ਗੱਲ ਵੱਖਰੀ ਹੈ, ਪਰ ਗੁਰੂ ਨੇ ਤਾਂ ਤਪੇ ਦੀ ਵਿਰੋਧਤਾ ਨਹੀਂ ਕੀਤੀ। ਗੁਰੂ ਨੇ ਕਿਹਾ ਜਾਓ ਜਿੱਥੇ ਤਪੇ ਦੇ ਚਰਨ ਪੈਣਗੇ ਬਰਸਾਤ ਹੋਏਗੀ। ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਬੀੜਾ ਚੁੱਕਿਆ, ਇਸ ਲਈ ਘਬਰਾ ਕੌਣ ਰਿਹਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਅੱਜ ਤੱਕ ਕੁਝ ਨਹੀਂ ਕੀਤਾ। ਜੇ ਇਹ ਸਾਧ ਇਕੱਠੇ ਹੋ ਕੇ ਕੁਝ ਕਰ ਗਏ ਤਾਂ ਸਾਡੀਆਂ ਕੀਤੀਆਂ ਚੌਧਰਾਂ ਕਿਸੇ ਅਰਥ ਨਹੀਂ ਰਹਿਣੀਆਂ, ਇੰਨੀ ਗੱਲ ਹੈ ਬਸ। ਇਸ ਕਰਕੇ ਘਬਰਾ ਰਹੇ ਨੇ, ਨਹੀਂ ਸੰਤ ਤੋਂ ਕੀ ਡਰ ਭਾਈ? ਕਹਿੰਦੇ ਸੰਤ ਪੰਥ ਦਾ ਅੰਗ ਹੀ ਨਹੀਂ, ਕਹਿੰਦੇ ਨੇ ਸੰਤ ਪੰਥ ਦਾ ਅੰਗ ਨਹੀਂ। ਤੇ ਮੈਂ ਪੁੱਛਦਾ ਉਹ ਪੰਥ ਕਿਹਦਾ, ਗੁਰੂ ਗੋਬਿੰਦ ਸਿੰਘ ਦਾ ਕਿ ਕਿਸੇ ਵਿਅਕਤੀ ਦਾ ਜਿਹਦਾ ਪੰਥ ਦਾ ਅੰਗ ਸੰਤ ਨਹੀਂ? ਜਵਾਬ ਦਿਓ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਤੋਰਿਆ, ਉਹਨੂੰ ਪੁੱਛੋ ਤੇਰੇ ਪੰਥ ਦਾ ਅੰਗ ਕੌਣ ਹੈ, ਤੂੰ ਕੀ ਲੈਣ ਆਇਆ? ਉਹ ਕਹਿੰਦਾ ਮੈਂ ਸੰਸਾਰ ਤੇ ਆਇਆ ਹੀ ਇਸ ਲਈ ਹਾਂ ਧਰਮ ਚਲਾਵਣ ਤੇ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮੈਂ ਤਾਂ ਸੰਤਾਂ ਨੂੰ ਉੱਚਿਆਂ ਚੁੱਕਣ ਲਈ ਆਇਆ, ਤੇ ਜਿਹੜੇ ਅੱਜ ਉਹਦੇ ਪੰਥ ਦੇ ਪੈਰੋਕਾਰ ਖਵਾਉਣ ਵਾਲੇ ਨੇ ਕਹਿੰਦੇ ਨੇ ਅਸੀਂ ਪੈਰੋਕਾਰ ਹਾਂ, ਉਹ ਕਹਿੰਦੇ ਪੰਥ ਦਾ ਅੰਗ ਹੀ ਨਹੀਂ ਸੰਤ। ਪੰਥ ਦਾ ਮਾਲਕ ਕਹਿੰਦਾ ਮੈਂ ਸੰਤਾਂ ਲਈ ਸਭ ਕੁਝ ਕਰਨਾ, ਧਰਮ ਚਲਾਵਣ, ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਪੰਥ ਦਾ ਮਾਲਕ ਤਾਂ ਕਹੇ ਮੈਂ ਸੰਤਾਂ ਨੂੰ ਉੱਚਿਆਂ ਚੁੱਕਣ ਲਈ ਆਇਆ, ਤੇ ਅੱਜ ਦੇ ਪੰਥ ਦੇ ਆਗੂ ਖਵਾਉਣ ਵਾਲੇ ਲੋਕ ਕਹਿਣ ਕਿ ਸੰਤ ਪੰਥ ਦਾ ਅੰਗ ਹੀ ਨਹੀਂ। ਮੈਂ ਕਹਿੰਦਾ ਜੇ ਸੰਤ ਪੰਥ ਦਾ ਅੰਗ ਨਹੀਂ ਤੇ ਕੁਝ ਇੱਕ ਗਿਣਵੇਂ ਮਿਥਵੇਂ ਵਿਅਕਤੀਆਂ ਦਾ ਪੰਥ ਹੋਏਗਾ ਜਿਹਦਾ ਅੰਗ ਸੰਤ ਨਹੀਂ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤਾਂ ਪੰਥ ਦਾ ਅੰਗ ਹੀ ਨੇ ਸੰਤ। ਹੋ ਸਕਦਾ ਕਿਸੇ ਵਿਅਕਤੀ ਦਾ ਪੰਥ ਕੋਈ ਵੱਖਰਾ ਹੋਵੇ ਜਿਸ ਦਾ ਅੰਗ ਇਹ ਸੰਤ ਨਾ ਬਣਦੇ ਹੋਣ, ਤੇ ਕਿਸੇ ਵਿਅਕਤੀ ਦੇ ਪੰਥ ਦਾ ਅੰਗ ਇਹ ਬਣਨਗੇ ਵੀ ਨਹੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੰਥ ਦਾ ਅੰਗ ਨੇ। ਗੁਰੂ ਪਾਤਸ਼ਾਹ ਦੀ ਪਾਵਨ ਸਿੱਖੀ ਨੂੰ ਫੈਲਾਉਣ ਲਈ ਜੇ ਅਸੀਂ ਸਾਰੇ ਇਮਾਨਦਾਰ ਹਾਂ, ਯਾਦ ਰੱਖਿਓ, ਤਾਂ ਤੁਹਾਨੂੰ ਸਭ ਨੂੰ ਮਿਲ ਕੇ ਇੱਕ ਗਲਵੱਕੜੀ ਵਿੱਚ ਹੋ ਕੇ ਇਕੱਠੇ ਹੋ ਕੇ ਇਕੱਤਰ ਹੋ ਕੇ ਕੁਝ ਕਰਨਾ ਪਏਗਾ। ਜਿਹੜੇ ਇਸ ਗੱਲ ਪ੍ਰਤੀ ਇਮਾਨਦਾਰ ਨਹੀਂ ਉਹ ਵਿਰੋਧ ਤਾਂ ਕਰਨਗੇ। ਆ ਹੁਣੇ ਮੈਨੂੰ ਬਾਬਾ ਜੀ ਦੱਸ ਰਹੇ ਸਨ, ਕਹਿਣ ਲੱਗੇ ਉਹ ਸਿੰਘ ਬਾਹਰ ਬੈਠੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀਆਂ ਕਾਪੀਆਂ ਲੈ ਕੇ ਮਾਇਆ ਇਕੱਠੀ ਕਰ ਰਹੇ ਨੇ ਸੰਸਥਾ ਲਈ। ਕਹਿਣ ਲੱਗੇ ਉਹਨਾਂ ਕੋਲ ਆ ਗਏ, ਕਹਿੰਦੇ ਤੁਸੀਂ ਇਹ ਪੈਸੇ ਇਕੱਠੇ ਕਰਕੇ ਸੰਤ ਮੱਖਣ ਸਿੰਘ ਨੂੰ ਵੀ ਦੇਣੇ ਨੇ ਨਾ, ਸਿੱਧੇ ਹੀ ਉਹਨਾਂ ਦੀ ਜੇਬ ਚ ਪਾ ਦਿਓ। ਮੈਂ ਕਹਿੰਦਾ ਮੈਨੂੰ ਉਸ ਡੇਰੇ ਚ ਬਿਠਾਇਆ ਗੁਰੂ ਨੇ, ਅੰਮ੍ਰਿਤਸਰ ਵਿਚ 370 ਡੇਰੇ ਨੇ, ਜਿਸ ਡੇਰੇ ਚ ਮੈਂ ਬੈਠਾ ਉਹਦਾ ਨਾਂ ਡੇਰਾ ਸੰਤ ਅਮੀਰ ਸਿੰਘ ਜੀ ਹੈ। ਪਟਿਆਲੇ ਦਾ ਰਾਜਾ ਆਇਆ ਅੰਮ੍ਰਿਤਸਰ ਵਿਚ, ਉਹਨੇ ਜਗੀਰਾਂ ਦਿੱਤੀਆਂ ਡੇਰੇ ਨੂੰ। ਭਾਈ ਅਮੀਰ ਸਿੰਘ ਜੀ ਨੂੰ ਪਤਾ ਚੱਲ ਗਿਆ ਕਿ ਰਾਜੇ ਨੇ ਜਗੀਰ ਦੇਣ ਲਈ ਸ਼ਾਮ ਨੂੰ ਤੁਹਾਡੇ ਡੇਰੇ ਤੇ ਆਉਣਾ। ਆਪ ਚਲੇ ਗਏ ਰਾਜੇ ਦੇ ਪਾਸ ਦਰਬਾਰ ਸਾਹਿਬ, ਕਹਿਣ ਲੱਗੇ ਸਾਡੇ ਡੇਰੇ ਆਉਣ ਦੀ ਤੁਹਾਨੂੰ ਲੋੜ ਨਹੀਂ, ਨਾ ਆਇਓ। ਕਹਿਣ ਲੱਗਾ ਭਾਈ ਸਾਹਿਬ ਜੀ ਕਿਉਂ ਨਾ ਆਵਾਂ, ਮੈਂ ਕੁਝ ਲੈਣ ਨਹੀਂ ਆਉਣਾ, ਦੇਣ ਆਉਣਾ। ਰਾਜੇ ਨੂੰ ਕਹਿੰਦੇ ਤੂੰ ਕੀ ਦੇਵੇਂਗਾ? ਕਹਿੰਦਾ ਜਗੀਰ ਦਿਆਂਗਾ। ਕਹਿੰਦੇ ਸਾਨੂੰ ਤੁਹਾਡੀ ਜਗੀਰ ਦੀ ਲੋੜ ਨਹੀਂ, ਆ ਸਾਧ ਸੰਗਤ ਹੀ ਸਾਡੀ ਜਗੀਰ ਹੈ। ਅੰਮ੍ਰਿਤਸਰ ਵਿੱਚ ਇੱਕ ਸੰਤ ਅਮੀਰ ਸਿੰਘ ਜੀ ਮਹਾਰਾਜ ਦਾ ਡੇਰਾ ਹੀ ਅਜਿਹਾ ਡੇਰਾ ਹੈ ਜਿਸ ਦੇ ਨਾਮ ਕੋਈ ਜਗੀਰ ਨਹੀਂ। ਔਰ ਆਹ ਸਾਧ ਸੰਗਤ ਜਗੀਰ ਹੈ, ਜਗੀਰ ਚੋਂ ਕੋਈ ਦੋ ਵਾਰ ਖੇਤੀ ਕੱਟਦਾ ਹੋਏਗਾ। ਇਹ ਸਾਧ ਸੰਗਤ ਰੂਪੀ ਜਗੀਰ ਚੋਂ ਇਸ ਕਿਸਾਨ ਨੇ ਕਿੰਨੀ ਵਾਰ ਖੇਤੀ ਕੱਟੀ, ਕੋਈ ਅੰਤ ਨਹੀਂ ਛੱਡਿਆ, ਕਦੇ ਝੋਲੀ ਫੈਲਾਈ। ਤੇ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਗਿਆਨ ਹੈ। ਮੈਂ ਹਮੇਸ਼ਾ ਬਾਹਰਲੇ ਮੁਲਕਾਂ ਚ ਜਾ ਕੇ ਵੀ ਇਹ ਗੱਲ ਕਹਿੰਦਾ ਕਿ ਦਾਨ ਦੇਣਾ ਤੇ ਠੋਕ ਵਜਾ ਕੇ ਦਿਓ, ਅੱਖਾਂ ਬੰਦ ਦਾ ਭਰਮ ਕਰ ਦੇਣਾ ਚਾਹੁੰਦਾ ਕਿ ਮੇਰਾ ਇਹ ਤਨ, ਮੇਰਾ ਇਹ ਮਨ, ਮੇਰੇ ਪਾਸ ਧਨ ਤਾਂ ਪਹਿਲੀ ਗੱਲ ਹੈ ਹੀ ਨਹੀਂ, ਤੇ ਜੇ ਕੋਈ ਹੈ ਉਹ ਅੱਜ ਤੋਂ ਹੀ ਸਾਰਾ ਸੰਤ ਸਮਾਜ ਦਾ, ਮੇਰਾ ਨਹੀਂ ਹੈ। ਆ ਸਾਰੇ ਸੰਤ ਬੈਠੇ ਨੇ। ਮੈਂ ਬਾਬਾ ਜੀ ਦੇ ਚਰਨਾਂ ਚ ਕਿੰਨੀ ਵਾਰ ਇਹ ਬੇਨਤੀ ਕਰ ਰਹੇ, ਬਾਬਾ ਜੀ ਜੇ ਅਸੀਂ ਇਸ ਜਥੇਬੰਦੀ ਨੂੰ ਚੰਗੇ ਤਕੜੇ ਢੰਗ ਨਾਲ ਚਲਾਉਣਾ ਤਾਂ ਸੰਤਾਂ ਨੂੰ ਇਹ ਗੱਲ ਕਹੋ ਕਿ ਆਪਣੇ ਡੇਰਿਆਂ ਦੀਆਂ ਚਾਬੀਆਂ ਤੁਹਾਨੂੰ ਦੇ ਦੇਣ, ਔਰ ਜਿੱਥੇ ਤੁਸੀਂ ਕਿਸੇ ਦੀ ਡਿਊਟੀ ਲਾਓ ਕਿ ਜਾ ਹਰੀ ਸਿੰਘ ਤੂੰ ਫਲਾਣੇ ਦਾ ਕੰਮ ਕਰਨਾ, ਜਾ ਪਰਮਜੀਤ ਸਿੰਘ ਤੂੰ ਫਲਾਣੇ ਦਾ ਕੰਮ ਕਰਨਾ, ਉਹ ਉੱਥੇ ਹੀ ਚਲਿਆ ਜਾਏ। ਉਹਨੂੰ ਨਾ ਹੋਵੇ ਮੇਰਾ ਡੇਰਾ, ਮੇਰੀ ਸੰਗਤ, ਮੇਰਾ ਸਭ ਕੁਝ। ਯਾਦ ਰੱਖਿਓ, ਮੇਰਾ ਕਹਿਣ ਵਾਲਾ ਕਦੇ ਸੰਤ ਹੋ ਹੀ ਨਹੀਂ ਸਕਦਾ। ਸੰਤ ਦਾ ਕੁਝ ਵੀ ਮੇਰਾ ਨਹੀਂ ਹੈ, ਸਭ ਕੁਝ ਪਰਮੇਸ਼ਵਰ ਦੇ ਅਰਪਣ ਕਰਕੇ ਹੀ ਸੰਤ ਬਣਦਾ। ਤੇ ਜੇ ਕੋਈ ਕਹਿੰਦਾ ਮੇਰਾ ਡੇਰਾ, ਮੇਰੀ ਸੰਗਤ, ਮੇਰਾ ਧਨ, ਮੇਰੇ ਪਦਾਰਥ, ਮੇਰਾ ਮਾਣ, ਮੇਰੀ ਇੱਜ਼ਤ, ਉਹ ਸੰਤ ਨਹੀਂ ਹੋ ਸਕਦਾ। ਅਸੀਂ ਗੁਰਬਾਣੀ ਚੋਂ ਨਿਰਾ ਸੁਣਿਆ ਹੀ ਨਹੀਂ, ਗੁਰਬਾਣੀ ਨੂੰ ਖੋਜਿਆ, ਪੜ੍ਹਿਆ, ਵਿਚਾਰਿਆ, ਆਪਣੇ ਜੀਵਨ ਤੇ ਲਾਗੂ ਕਰਨ ਦਾ ਯਤਨ ਕਰਦੇ ਹਾਂ। ਗੁਰਬਾਣੀ ਦੇ ਬਚਨ ਨੇ ਕਿ ਤੇਰਾ ਤੁਝਕੋ ਸੌਂਪ ਤੇ ਕਹਿ ਲਾਗੇ ਮੇਰਾ, ਮੇਰਾ ਤਾਂ ਹੈ ਹੀ ਨਹੀਂ, ਮੇਰਾ ਤਾਂ ਸਰੀਰ ਵੀ ਨਹੀਂ, ਤੇ ਧਨ ਮੇਰਾ ਕਿੱਥੋਂ ਹੋ ਗਿਆ ਭਾਈ? ਜਿਹੜਾ ਸਰੀਰ ਮੇਰਾ ਨਹੀਂ, ਉਹਦੇ ਚ ਵਿਚਾਰ ਵੀ ਮੇਰੇ ਨਹੀਂ, ਜਿਹੜਾ ਸਰੀਰ ਮੇਰਾ ਨਹੀਂ, ਉਹਦੇ ਕੋਲ ਆਇਆ ਧਨ ਵੀ ਮੇਰਾ ਨਹੀਂ, ਡੇਰੇ ਮੇਰੇ ਨਹੀਂ। ਇੱਕ ਗੱਲ ਮੈਂ ਜ਼ਰੂਰ ਜਾਣਦਾ, ਜਿਹੜੀ ਅੱਜ ਗੱਲ ਚੱਲ ਰਹੀ, ਕਹੀ ਜਾ ਰਹੀ, ਭਾਵੇਂ ਉਹ ਸ਼ਰਾਰਤ ਨਾਲ ਜਾਂ ਕਿਸੇ ਜ਼ੋਰ ਦੇ ਬਲ ਬੂਤੇ ਤੇ, ਕਿ ਸੰਤਾਂ ਤੋਂ ਡੇਰੇ ਖੋਹ ਲੈ ਜਾਣਗੇ, ਮੈਂ ਕਹਿੰਦਾ ਖੋਹਣ ਦੀ ਲੋੜ ਨਹੀਂ। ਸਮੁੱਚੀ ਸਿੱਖ ਕੌਮ ਨੂੰ ਇੱਕ ਜਗ੍ਹਾ ਤੇ ਬਿਠਾ ਲਓ, ਤੁਸੀਂ ਸਵਾਲ ਕਰੋ ਅਸੀਂ ਜਵਾਬ ਦਿਆਂਗੇ, ਅਸੀਂ ਸਵਾਲ ਕਰੋ ਤੁਸੀਂ ਜਵਾਬ ਦਿਓ। ਜੇ ਸੰਤ ਝੂਠੇ ਹੋਏ ਤਾਂ ਸੰਤ ਡੇਰੇ ਛੱਡ ਜਾਣਗੇ, ਨਹੀਂ ਤੁਸੀਂ ਸਭ ਛੱਡ ਕੇ ਪਾਸੇ ਹੋ ਜਾਓ। ਕੁਝ ਕਰੋ ਤਾਂ ਸਹੀ, ਕਿਸੇ ਗੱਲ ਤੇ ਰੁਕੋ ਤਾਂ ਸਹੀ। ਕਿੰਨੀ ਵਾਰ ਮੈਂ ਸਟੇਜਾਂ ਤੇ ਬੈਠ ਕੇ ਗੱਲ ਕਹੀ ਕਿ ਇੱਕ ਸਟੇਜ ਲਾਓ, ਸਾਰੇ ਸਟੇਜ ਤੇ ਆ ਕੇ ਬੈਠੋ, ਸਾਰੇ ਆਪਣੇ ਵਿਚਾਰ ਦਿਓ, ਸਾਰੇ ਇੱਕ ਦੂਜੇ ਚ ਦੋਸ਼ ਕੱਟੋ ਤਾਂ ਕਿ ਦੁਨੀਆ ਵੀ ਜਾਣੂ ਹੋ ਜਾਏ। ਤੁਸੀਂ ਇੱਕ ਗੱਲ ਕਰੋ ਸਾਰੇ ਇੱਕ ਮੰਚ ਤੋਂ, ਤੇ ਫੈਸਲਾ ਫਿਰ ਇਹਨਾਂ ਪੰਥ ਦੇ ਹੱਥ ਛੱਡ ਦਿਓ। ਫੈਸਲਾ ਤੁਸੀਂ ਲੋਕ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ। ਆਇਆ ਤੁਸੀਂ ਚਾਹੁੰਦੇ ਹੋ ਗੁਰੂ ਨਾਨਕ ਦੀ ਸਿੱਖੀ ਬਰਬਾਦ ਹੋ ਜਾਏ? 400 ਸਾਲ 500 ਸਾਲ ਗੁਰੂ ਨਾਨਕ ਪਾਤਸ਼ਾਹ ਨੂੰ ਬੀਤ ਗਏ। ਮੈਂ ਉਹਨਾਂ ਲੋਕਾਂ ਵਿਚ ਕੰਮ ਕੀਤਾ, ਉਹਨਾਂ ਦੀ ਗਿਣਤੀ ਹਿੰਦੁਸਤਾਨ ਵਿਚ 4.5 ਕਰੋੜ ਹੈ, ਜਿਹੜੇ ਕਦੇ ਸਿੱਖ ਸਨ, ਜਾਟ, ਗੁੱਜਰ, ਮੇਤਰ, ਸਤਨਾਮੀ, ਸਿਕਲੀਗਰ। ਔਰ ਇਹਨਾਂ ਲੋਕਾਂ ਦੀ ਗਿਣਤੀ 4.5 ਕਰੋੜ ਹੈ ਹਿੰਦੁਸਤਾਨ ਵਿਚ। ਮੈਂ ਉਹਨਾਂ ਲੋਕਾਂ ਵਿਚ ਜਾ ਕੇ ਹਿੰਦੀ ਵਿਚ ਲੈਕਚਰ ਦਿੰਦਾ ਰਿਹਾ, ਉਹਨਾਂ ਦੇ ਪਰਿਵਾਰਾਂ ਨੂੰ ਸਿੱਖ ਸਜਾਇਆ, ਖਾਲਸੇ ਬਣਾਇਆ। ਮੁਜ਼ੱਫਰਨਗਰ ਦੀ ਧਰਤੀ ਤੇ ਆ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੇ ਬੈਠੇ ਨੇ ਇੱਥੇ, ਇਹਨਾਂ ਵੱਲੋਂ ਪ੍ਰੋਗਰਾਮ ਹੋਇਆ ਸੀ। 3,500 ਲੋਕਾਂ ਨੇ ਇੱਕ ਮਹੀਨੇ ਚ ਕੰਮ ਕਰਨ ਤੋਂ ਬਾਅਦ 3,500 ਲੋਕਾਂ ਨੇ ਅੰਮ੍ਰਿਤਪਾਨ ਕਰਕੇ ਸਿੰਘ ਸਜੇ। ਹੁਣ ਕੀ ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲਾ ਪੰਥ ਦੁਖੀ ਹੈ ਕਿ ਗੁਰੂ ਨਾਲ ਤੋੜਨ ਵਾਲਾ ਪੰਥ ਦੁਖੀ ਹੈ? ਗੁਰੂ ਨਾਲ ਜੋੜਨ ਵਾਲਾ ਪੰਥ ਦਾ ਅੰਗ ਨਹੀਂ ਕਿ ਗੁਰੂ ਦੀ ਗੱਲ ਨਾ ਕਰਨ ਵਾਲਾ ਪੰਥ ਦਾ ਅੰਗ ਨਹੀਂ? ਗੁਰਬਾਣੀ ਨੂੰ ਪੜ੍ਹੋ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕਾਉਂਦੇ ਨੇ ਜਿਹੜੇ ਉਹ ਬੁਰੇ ਨੇ। ਗੁਰੂ ਦੇ ਸਿਧਾਂਤ ਨੂੰ ਪ੍ਰਗਟ ਕਰਨਾ ਸਾਡਾ ਫਰਜ਼ ਹੈ। ਉਹਨਾਂ ਲੋਕਾਂ ਕੋਲ ਗੁਰੂ ਪਾਤਸ਼ਾਹ ਦੇ ਸਮੇਂ ਦੇ ਹੁਕਮਨਾਮੇ ਪਏ ਨੇ, ਉਹ ਲੋਕ ਅਜੇ ਵੀ ਆਪਣੇ ਲੜਕੇ ਤੇ ਲੜਕੀ ਦੀ ਸ਼ਾਦੀ ਤੇ 100 ਰੁਪਇਆ ਗੁਰੂ ਨਾਨਕ ਦੇ ਨਾਮ ਦਾ ਕੱਢ ਕੇ ਫਿਰ ਬੱਚੀ ਤੇ ਬੱਚੇ ਦੀ ਸ਼ਾਦੀ ਕਰਦੇ ਨੇ। ਉਹਨਾਂ ਨੂੰ ਨਾਲ ਕਿਸਨੇ ਲੈ ਕੇ ਆਉਣਾ ਜੀ? ਕੌਣ ਲੈ ਕੇ ਆਏਗਾ ਨਾਲ ਉਹਨਾਂ ਨੂੰ? ਕੌਣ ਉਹਨਾਂ ਨੂੰ ਜੋੜੇਗਾ ਸਿੱਖੀ ਨਾਲ? ਤੇ ਜੇ ਇਹਨਾਂ ਲੋਕਾਂ ਤੋੜਿਆ ਤੇ ਫਿਰ ਜੋੜਨ ਵਾਲਿਆਂ ਨੂੰ ਬੁਰਾ ਕਿਉਂ ਕਹਿੰਦੇ ਨੇ? ਉਹਨਾਂ ਨੂੰ ਜੋੜਨ ਦਿਓ, ਉਹਨਾਂ ਦੀ ਮਦਦ ਨਹੀਂ ਕਰ ਸਕਦੇ। ਉਹਨਾਂ ਨੂੰ ਖਾਲੀ ਇੰਨਾ ਹੀ ਕਹੋ, ਸੰਤੋ ਤੁਸੀਂ ਜੋੜੋ, ਇੰਨਾ ਹੀ ਕਹਿ ਦਿਓ ਅਸੀਂ ਤੁਹਾਡੇ ਨਾਲ ਹਾਂ। ਨਾਲ ਨਾ ਵੀ ਤੁਰੋ, ਕਹੋ ਅਸੀਂ ਨਾਲ ਹਾਂ, ਜੋੜੋ ਪੰਥ ਨਾਲ ਲੋਕਾਂ ਨੂੰ। ਪਰ ਤੁਸੀਂ ਖੁਦ ਕਹਿੰਦੇ ਹੋ ਕਿ ਪੰਥ ਸੰਤ ਪੰਥ ਦਾ ਅੰਗ ਹੀ ਨਹੀਂ। ਮੈਂ ਕਹਿੰਦਾ ਸੰਤ ਤੋਂ ਤਾਂ ਪੰਥ ਕਦੇ ਘਬਰਾਉਂਦਾ ਨਹੀਂ। ਜੇ ਸੰਤ ਬਾਬਾ ਵੀਰ ਸਿੰਘ ਨਰੰਗਾਬਾਦੀਏ ਨੇ ਪੰਥ ਦਾ ਅੰਗ ਨੇ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨੇ, ਬਾਣੀ ਪੜ੍ਹਨ ਵਾਲੇ ਨੇ, ਬਚਪਨ ਤੋਂ ਬ੍ਰਹਮ ਗਿਆਨ ਪ੍ਰਾਪਤ ਹੈ, ਅੱਜ ਅਟਕ ਦਰਿਆ ਨੂੰ ਪਾਰ ਕਰਨਾ ਹੈ, ਅਟਕ ਦਰਿਆ ਵਿਚ ਹੜ੍ਹ ਆਇਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਸੰਤ ਜੀ ਰੁਕ ਜਾਓ, ਫੌਜਾਂ ਰੁੜ ਜਾਣਗੀਆਂ। ਕਹਿੰਦੇ ਭਾਈ ਰਣਜੀਤ ਸਿੰਘ ਜੀ ਤੁਸੀਂ ਕਦੇ ਬਾਣੀ ਨਹੀਂ ਪੜ੍ਹੀ? ਕਹਿਣ ਲੱਗੇ ਮਹਾਰਾਜ ਪੜ੍ਹਦਾ। ਕਹਿੰਦੇ ਗੁਰਬਾਣੀ ਤੋਂ ਲਿਖਿਆ ਸੁਣਿਆ ਹਾਥ ਹੋਵੇ ਸਿਖਾਓ, ਲਿਆ ਆਪਣੀ ਫੌਜ, ਘੋੜਾ ਅੱਗੇ ਲਾ ਲਿਆ ਮਹਾਂਪੁਰਖਾਂ, ਅਟਕ ਦੇ ਵਹਿਣ ਵਿਚ ਜਾ ਕੇ ਰੋਕ ਦਿੱਤਾ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ, ਰਾਜੇ ਨੂੰ ਕਹਿਣ ਲੱਗਾ ਫੌਜ ਨਿਕਾਲ ਹੈ। ਅਜੇ ਸੰਤ ਕੀ ਪੰਥ ਦਾ ਅੰਗ ਨਹੀਂ? ਜੇ ਸੰਤ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤੁਸੀਂ ਕਹੋਗੇ ਸੰਤ ਪੰਥ ਦਾ ਅੰਗ ਨਹੀਂ ਸਨ? ਸੰਤ ਫਤਿਹ ਸਿੰਘ ਪ੍ਰਧਾਨ ਰਹੇ ਅਕਾਲੀ ਦਲ ਦੇ, ਸੰਤ ਪੰਥ ਦਾ ਅੰਗ ਨਹੀਂ ਸਨ? ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੁਸੀਂ ਕਹੋਗੇ ਸੰਤ ਪੰਥ ਦਾ ਅੰਗ ਨਹੀਂ? ਸੰਤ ਜਰਨੈਲ ਸਿੰਘ ਨੂੰ ਕਹੋਗੇ ਕਿ ਸੰਤ ਪੰਥ ਦਾ ਅੰਗ ਨਹੀਂ? ਤੇ ਜੇ ਉਹ ਸਾਰੇ ਪੰਥ ਦਾ ਅੰਗ ਨੇ ਤੇ ਅੱਜ ਦੇ ਸੰਤ ਪੰਥ ਦਾ ਅੰਗ ਕਿਉਂ ਨਹੀਂ? ਇਹ ਗੱਲ ਕਹੀ ਜਾਂਦੀ ਭੁਲੇਖਾ ਪਾਲਣ ਲਈ ਕਿ ਕੁਝ ਕੁ ਸੰਤ ਕਰਮ ਕਾਂਡੀ ਨੇ। ਜਿਹੜੇ ਸੰਤ ਕਰਮ ਕਾਂਡੀ ਨੇ ਉਹਨਾਂ ਦਾ ਨਾਮ ਲਓ, ਉਹਨਾਂ ਕੋਲ ਤੁਸੀਂ ਵੀ ਜਾਓ, ਉਹਨਾਂ ਕੋਲ ਅਸੀਂ ਵੀ ਜਾਂਦੇ ਹਾਂ, ਉਹਨਾਂ ਨਾਲ ਬੈਠ ਕੇ ਗੱਲ ਕਰਦੇ ਹਾਂ ਕਿ ਤੁਸੀਂ ਕਰਮ ਕਾਂਡੀ ਕਿਉਂ? ਤੁਸੀਂ ਕਿਉਂ ਗੁਰੂ ਨਾਲ ਨਹੀਂ ਜੋੜਦੇ ਕਿਸੇ ਨੂੰ? ਪਰ ਤੁਸੀਂ ਬਿਨਾਂ ਕਿਸੇ ਦਾ ਨਾਮ ਲਿਆ ਕਹਿ ਦਿਓ ਕਿ ਸੰਤ ਪੰਥ ਦਾ ਅੰਗ ਹੀ ਨਹੀਂ। ਜੇ ਤੁਹਾਡੇ ਵਿਚ ਹੈ ਜ਼ਰੂਰਤ ਤਾਂ ਨਾਮ ਲਾ ਉਹਨਾਂ ਲੋਕਾਂ ਦਾ ਜਿਹੜੇ ਪੰਥ ਤੋਂ ਤੋੜ ਰਹੇ ਨੇ ਲੋਕਾਂ ਨੂੰ, ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਰਹੇ ਨੇ। ਤੇ ਜੇ ਐਵੇਂ ਹਵਾ ਵਿਚ ਤਲਵਾਰਾਂ ਮਾਰੀ ਜਾਣੀਆਂ ਤਾਂ ਕਿਆ ਬਣੇਗਾ ਇਸ ਨਾਲ ਜੀ? ਫਿਰ ਇਸ ਨਾਲ ਕੁਝ ਨਹੀਂ ਬਣਨਾ। ਲੋਕਾਂ ਨੂੰ ਨਿੱਗਰ ਸਿਧਾਂਤ ਦੀ ਲੋੜ ਹੈ। ਉਹ ਸਿਧਾਂਤ ਕਿਸੇ ਸੰਤ ਦਾ ਨਹੀਂ, ਕਿਸੇ ਰਾਜਨੀਤਿਕ ਦਾ ਨਹੀਂ, ਉਹ ਸਿਧਾਂਤ ਗੁਰੂ ਦਾ ਸਿਧਾਂਤ ਹੈ। ਗੁਰੂ ਦੇ ਸਿਧਾਂਤ ਨਾਲ ਜੋੜਨ ਲਈ ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਬੀੜਾ ਚੁੱਕਿਆ ਹੈ। ਔਰ ਅਸੀਂ, ਮੈਂ ਇੱਕ ਗੱਲ ਕਹਿੰਦਾ ਕਿ ਅਸੀਂ ਨਿਤ ਸਪਸ਼ਟੀਕਰਨ ਨਹੀਂ ਦੇਣੇ। ਜਿਹਨੇ ਗੱਲ ਕਰਨੀ ਸਾਡੇ ਕੋਲ ਸਿੱਧਾ ਆਏ ਸਟੇਜ ਤੇ ਗੱਲ ਕਰੇ, ਅਸੀਂ ਜਵਾਬ ਦੇਵਾਂਗੇ। ਅਸੀਂ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦੇਣਾ। ਸਾਡੇ ਕੋਲ ਸਾਡੇ ਕੰਮ ਸਪਸ਼ਟੀਕਰਨ ਹੋਣਗੇ। 1.5 ਸਾਲ ਦੀ ਜਥੇਬੰਦੀ ਜਦੋਂ ਇਹ ਨਾਂ ਦੇਖਦੇ ਨੇ ਕਿ ਇੰਨਾ ਨਾਮ ਜਿਸ ਜਥੇਬੰਦੀ ਦਾ ਹੋ ਗਿਆ, ਇਹ ਘਬਰਾ ਜਾਂਦੇ ਨੇ। ਮੈਂ ਕਹਿੰਦਾ ਕਿਉਂ ਘਬਰਾਹਟ ਵਿਚ ਆਉਂਦੇ ਹੋ? ਟਿਕਾਣੇ ਲਿਆਓ ਆਪਣੇ ਮਨ ਨੂੰ, ਆਓ ਇਹਨਾਂ ਸੰਤਾਂ ਕੋਲ ਜਿਨ੍ਹਾਂ ਦੇ ਹਿਰਦੇ ਨਿਰਮਲ ਨੇ। ਇਹਨਾਂ ਨੂੰ ਕਹੋ ਸੰਤ ਜੀ ਤੁਸੀਂ ਸਿੱਖੀ ਲਈ ਕੰਮ ਕਰੋ, ਤੁਸੀਂ ਧਰਮ ਲਈ ਕੰਮ ਕਰੋ, ਅਸੀਂ ਨੀਤੀ ਦੇ ਪਾਸੇ ਤੇ ਅੱਗੇ ਚੱਲਦੇ ਹਾਂ, ਆਓ ਮਿਲ ਕੇ ਕੰਮ ਕਰੀਏ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਪਹੁੰਚਾਈਏ ਸਮੁੱਚੀ ਮਨੁੱਖਤਾ ਤੱਕ, ਤਾਂ ਤਾਂ ਕੁਝ ਬਣ ਜਾਏਗਾ। ਜੇ ਤੁਸੀਂ ਕਹਿੰਦੇ ਰਹੇ ਸੰਤ ਨੇ ਤਾਂ ਕਿਸੇ ਨੇ ਅੱਜ ਤਾਈਂ ਕਿਸੇ ਰਾਜਨੀਤਿਕ ਨੂੰ ਨਹੀਂ ਕਿਹਾ ਤੇ ਕੌਣ ਮਾੜਾ ਭਾਈ? ਔਰ ਕਹੇਗਾ ਵੀ ਕਿਉਂ? ਕਿਉਂਕਿ ਸੰਤ ਨੇ ਬਾਣੀ ਚ ਪੜਿਆ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੰਤ ਨੇ ਬਾਣੀ ਚ ਪੜਿਆ ਕਿ ਸਭ ਮੰਜ ਅਵਗੁਣ ਸਹਿ ਨਾ ਹੀ ਦੋਸ। ਸੰਤ ਨੇ ਬਾਣੀ ਚ ਪੜਿਆ ਕਿ ਗੋਬਿੰਦ ਹਮ ਐਸੇ ਅਪਰਾਧੀ। ਉਹ ਆਪਣੇ ਆਪ ਨੂੰ ਬੁਰਾ ਤਾਂ ਕਹਿ ਲਏਗਾ ਪਰ ਦੂਸਰੇ ਨੂੰ ਬੁਰਾ ਨਹੀਂ ਕਹੇਗਾ। ਮੈਂ ਗੁਰਮਤ ਦੀ ਰੌਸ਼ਨੀ ਵਿਚ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਸਿੱਖੀ ਨੂੰ ਬਚਾਉਣਾ, ਲੋਕਾਂ ਦੇ ਧਰਮਾਂ ਨੂੰ ਧਰਮ ਫੈਲਾਉਣ ਦਾ ਫਿਕਰ ਪਿਆ,
ਕਿ ਸਾਡਾ ਧਰਮ ਕਿਵੇਂ ਫੈਲੇ, ਪਰ ਅਸੀਂ ਇਸ ਗੱਲ ਲਈ ਫਿਕਰਮੰਦ ਆ ਕਿ ਸਾਡੇ ਧਰਮ ਨੂੰ ਬਚਾਇਆ ਕਿਵੇਂ ਜਾਏ, ਸਾਡਾ ਧਰਮ ਬਚੇਗਾ ਕਿਵੇਂ। ਤੇ ਜਿਹੜੇ ਲੋਕ ਕੇਵਲ ਤਾਰਾ ਮਾਰਨ ਜਾਣਦੇ ਨੇ, ਜਿਨ੍ਹਾਂ ਕੋਲ ਕੋਈ ਧਰਮ ਦੀ ਗੱਲ ਨਹੀਂ, ਜਿਹੜੇ ਧਾਰਮਿਕ ਅਹੁਦਿਆਂ ਤੇ ਬੈਠੇ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ, ਕਿਸੇ ਕੁਰਸੀ ਤੱਕ ਪਹੁੰਚਣਾ ਚਾਹੁੰਦੇ ਨੇ, ਯਾਦ ਰੱਖਿਓ ਉਹ ਧਰਮੀ ਨਹੀਂ ਹੋ ਸਕਦੇ। ਧਰਮੀ ਕਦੇ ਝੂਠ ਬੋਲਦਾ? ਦੱਸੋ, ਜਵਾਬ ਦਿਓ। ਧਰਮੀ ਕਦੇ ਝੂਠ ਬੋਲਦਾ? ਦੱਸੋ, ਉੱਚੀ ਬੋਲੋ, ਬੋਲਦਾ ਕਿ ਨਹੀਂ ਬੋਲਦਾ? ਨਹੀਂ ਬੋਲਦਾ। ਤੇ ਰਾਜਨੀਤਿਕ ਕਦੇ ਸੱਚ ਬੋਲਦਾ? ਤੇ ਜੇ ਨਹੀਂ ਬੋਲਦਾ ਤਾਂ ਫਿਰ ਤਾਲਮੇਲ ਕਿਵੇਂ ਬੈਠੂ ਭਾਈ? ਰਾਜਨੀਤਿਕ ਨੇ ਸੱਚ ਨਹੀਂ ਬੋਲਣਾ, ਧਰਮੀ ਨੇ ਝੂਠ ਨਹੀਂ ਬੋਲਣਾ, ਫਿਰ ਇਹ ਤਾਲਮੇਲ ਕਿਵੇਂ ਬਿਠਾਓਗੇ? ਫਿਰ ਤੁਸੀਂ ਦੱਸੋ, ਰਾਜਨੀਤਿਕ ਚੰਗਾ ਕਿ ਧਰਮੀ ਚੰਗਾ ਹੈ? ਧਰਮੀ ਚੰਗਾ ਹੈ ਨਾ? ਤੇ ਫਿਰ ਰਾਜਨੀਤਿਕ ਜਦੋਂ ਧਰਮੀਆਂ ਨੂੰ ਬੁਰਾ ਕਹਿੰਦਾ ਤਾਂ ਤੁਸੀਂ ਚੁੱਪ ਕਿਉਂ ਬੈਠੇ ਰਹਿੰਦੇ ਹੋ? ਜਦੋਂ ਕੋਈ ਰਾਜਨੀਤਿਕ ਕਿਸੇ ਧਰਮੀ ਨੂੰ ਬੁਰਾ ਕਹੇ ਤੇ ਕੀ ਤੁਹਾਡਾ ਕੋਈ ਧਰਮ ਨਹੀਂ ਕਿ ਰਾਜਨੀਤਿਕ ਨੂੰ ਕਿਹਾ ਜਾਏ ਕਿ ਉਹ ਧਰਮੀ ਨੂੰ ਬੁਰਾ ਕਹਿੰਦਾ? ਗੁਰੂ ਨਾਨਕ ਪਾਤਸ਼ਾਹ ਨੇ ਰਾਜਿਆਂ ਦੇ ਸਾਹਮਣੇ ਜਾ ਕੇ ਗੱਲ ਕਹੀ, ਰਾਜਸ਼ੀ ਮੁਕੱਦਮ ਕੁੱਤੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਸੋਈ ਜੇ ਸਕਤਾ ਸਕਤੇ ਕੋ ਮਾਰਾ ਤਾਮਨ ਰੋਸ ਨਾ ਹੋਈ। ਗੁਰੂ ਨਾਨਕ ਨੇ ਤਾਂ ਸੱਚ ਕਹਿ ਦਿੱਤਾ। ਗੁਰੂ ਅਰਜਨ ਦੇਵ ਸੱਚ ਦੇ ਲਈ ਤੱਤੀ ਤਵੀ ਤੇ ਬੈਠ ਗਏ। ਗੁਰੂ ਤੇਗ ਬਹਾਦਰ ਨੇ ਸੱਚ ਦੇ ਲਈ ਆਪਣਾ ਬਲੀਦਾਨ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੱਚ ਦੇ ਲਈ ਆਪਣੀ ਮਾਤਾ ਪਿਤਾ ਤੇ ਸਾਹਿਬਜ਼ਾਦੇ ਵਾਰ ਦਿੱਤੇ, ਆਪ ਦੁੱਖ ਚੱਲੇ। ਪਰ ਸਾਨੂੰ ਬਣਾਇਆ ਖਾਲਸਾ, ਖਾਲਸਾ ਸ਼ਬਦ ਬੜਾ ਪਿਆਰਾ, ਖਾਲਸਾ। ਤੇ ਖਾਲਸੇ ਦੀ ਪਰਿਭਾਸ਼ਾ ਤਾਂ ਪੜ੍ਹੋ, ਖਾਲਸਾ ਸੋ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜਾ ਹੋਏ ਆਗੇ, ਖਾਲਸਾ ਸੋਏ ਨਿਰਧਨ ਕੋ ਪਾਲ ਹੈ, ਖਾਲਸਾ ਸੋਏ ਦੁਸ਼ਟ ਕੋ ਗਾਲ ਹੈ, ਖਾਲਸਾ ਸੋਏ ਗੁਰੂ ਇਤਲਾਵ ਹੈ, ਖਾਲਸਾ ਸੋਏ ਸਾਰ ਮੁਖਾਵ ਹੈ, ਖਾਲਸਾ ਸੋਏ ਪਰਦ੍ਰਿਸ਼ ਤਿਆਗ ਹੈ, ਖਾਲਸਾ ਸੋਏ ਨਾਮ ਰੰਗ ਲਾਗ ਹੈ, ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋਏ ਕਰਾਏ ਨਿਤ ਜੰਗ। ਜਿਹੜਾ ਵਕਾਰਾਂ ਨਾਲ ਜੰਗ ਕਰਕੇ ਵਕਾਰਾਂ ਨੂੰ ਜਿੱਤ ਲਏ ਤੇ ਮਨ ਰੂਪੀ ਘੋੜੇ ਤੇ ਸਵਾਰ ਹੋ ਜਾਏ, ਉਹ ਖਾਲਸਾ ਹੈ। ਤੇ ਜਿਹੜਾ ਇੱਕ ਲੱਕੜ ਦੇ ਚਾਰ ਪਹੀਆਂ ਵਾਲੀ ਕੁਰਸੀ ਨੂੰ ਤਿਆਗਣ ਲਈ ਨਾ ਤਿਆਰ ਹੋਵੇ, ਜਿਹੜਾ ਚਿੰਬੜ ਕੇ ਹੀ ਬੈਠ ਜਾਏ ਉਹਦੇ ਨਾਲ, ਉਹਨੂੰ ਲੋਕ ਬੁਰਾ ਵੀ ਕਹੀ ਜਾਣ, ਤੇ ਫਿਰ ਤੁਸੀਂ ਕਹੋਗੇ ਖਾਲਸਾ ਭਾਈ ਕਹੋਗੇ? ਕਿਤਨੀ ਅਜੀਬ ਗੱਲ ਕਹਿੰਦੇ ਹੋ। ਨਹੀਂ, ਧਰਮ ਚੰਗਾ ਹੈ, ਰਾਜਨੀਤਿਕ ਚੰਗਾ ਨਹੀਂ, ਸੱਚ ਚੰਗਾ ਹੈ, ਝੂਠ ਚੰਗਾ ਨਹੀਂ, ਸੰਤ ਚੰਗਾ ਹੈ, ਰਾਜਨੀਤੀ ਚੰਗੀ ਨਹੀਂ। ਤੇ ਫਿਰ ਤੁਸੀਂ ਉਹਨੂੰ ਕੁਝ ਵੀ ਨਾ ਕਹੋ, ਉਹਨਾਂ ਲੋਕਾਂ ਨੂੰ ਜਿਹੜੇ ਇਹ ਗੱਲ ਕਹਿੰਦੇ ਨੇ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਕਿਹਾ ਕਰੋ ਜਦੋਂ ਤੁਹਾਡੇ ਕੋਲ ਆਉਂਦੇ ਨੇ ਕਿ ਭਾਈ ਧਰਮ ਦੇ ਨਾਲ ਚੱਲੋ, ਧਰਮ ਦੀ ਨਿੰਦਾ ਤਾਂ ਨਾ ਕਰੋ, ਧਰਮ ਨੂੰ ਬੁਰਾ ਤਾਂ ਨਾ ਕਹੋ, ਉਹਨਾਂ ਅੱਗੇ ਹੱਥ ਜੋੜੋ, ਉਹਨਾਂ ਨੂੰ ਕਹੋ ਕਿ ਤੁਸੀਂ ਵੀ ਧਰਮ ਦੇ ਮਾਰਗ ਤੇ ਚੱਲੋ। ਜੇ ਤੁਹਾਡਾ ਗੁਰੂ ਆਪਣੀ ਪਾਵਨ ਬਾਣੀ ਚ ਕਹਿੰਦਾ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ, ਫਿਰ ਤੁਸੀਂ ਸੰਤ ਦੇ ਮਾਰਗ ਤੋਂ ਕਿਉਂ ਦੌੜਦੇ ਹੋ? ਸੰਤ ਦਾ ਮਾਰਗ ਦਾ ਮਤਲਬ ਹੈ ਸੱਤ ਦਾ ਮਾਰਗ, ਜਿਹਦੇ ਤੇ ਸੰਤ ਚੱਲਦਾ, ਜਿਸ ਵਿਚ ਕੋਈ ਝੂਠ ਨਹੀਂ। ਤੇ ਸੰਤ ਦੀ ਪਰਿਭਾਸ਼ਾ ਬਾਣੀ ਨੇ ਕਹੀ ਕਿ ਰਾਮ ਸੰਤ ਮੈਂ ਭੇਦ ਕਛ ਨਾਹੀਂ, ਇਕ ਜਨ ਕਈ ਮੈਂ ਲਾਖ ਕਰੋਰੀ, ਪਰ ਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਉਹ ਸੰਤ ਹੈ ਜਿਹੜਾ ਨਿਤ ਬ੍ਰਹਮ ਗਿਆਨੀ, ਪਰ ਉਪਕਾਰ ਅਮਾਹਾ, ਜਿਹਦੇ ਮਨ ਵਿਚ ਪਰ ਉਪਕਾਰ ਦਾ ਚਾਹ ਹੈ, ਜਿਹੜਾ ਪਰ ਉਪਕਾਰ ਲਈ ਲੜਦਾ, ਪਰ ਉਪਕਾਰ ਲਈ ਮਰ ਮਿਟਣ ਲਈ ਤਿਆਰ ਹੈ, ਪਰ ਉਪਕਾਰ ਲਈ ਦਿਨ ਰਾਤ ਚੱਲਿਆ ਫਿਰਦਾ, ਉਸ ਨੂੰ ਤਾਂ ਸੰਤ ਕਹੋਗੇ, ਹੋਰ ਕਿਸ ਨੂੰ ਸੰਤ ਕਹੋਗੇ? ਬਾਣੀ ਚ ਪੜ੍ਹੋ ਗੁਰੂ ਦੀ ਪਰਿਭਾਸ਼ਾ, ਬਾਣੀ ਚ ਪੜ੍ਹੋ ਪੰਡਿਤ ਦੀ ਪਰਿਭਾਸ਼ਾ, ਬਾਣੀ ਚ ਪੜ੍ਹੋ ਮੁੱਲਾਂ ਦੀ ਪਰਿਭਾਸ਼ਾ, ਬਾਣੀ ਤੋਂ ਪੜ੍ਹੋ ਕਾਜੀ ਦੀ ਪਰਿਭਾਸ਼ਾ, ਬਾਣੀ ਚ ਪੜ੍ਹੋ ਬ੍ਰਾਹਮਣ ਦੀ, ਵੈਸ਼ਨਵ ਦੀ, ਸੰਤ ਦੀ, ਗੁਰੂ ਦੀ, ਇਹ ਤਮਾਮ ਪਰਿਭਾਸ਼ਾ ਤੁਹਾਨੂੰ ਬਾਣੀ ਚ ਮਿਲ ਜਾਣਗੀ। ਗੁਰਬਾਣੀ ਚ ਸਿੱਖ ਦੀ ਪਰਿਭਾਸ਼ਾ ਵੀ ਪੜ੍ਹ ਲਓ, ਸਭ ਕੁਝ ਮਿਲ ਜਾਏਗਾ। ਪਰ ਮੈਂ ਹੱਥ ਜੋੜ ਕੇ ਅਰਜ਼ ਕਰਦਾ ਕਿ ਕਦੇ ਇਸ ਬਾਣੀ ਨੂੰ ਖੋਜਣ ਦਾ ਯਤਨ ਕਰੋ, ਇਸ ਬਾਣੀ ਤੇ ਚੱਲਣ ਦਾ ਯਤਨ ਕਰੋ। ਆਪਣੇ ਗੁਰੂ ਦੀਆਂ ਗਲਤੀਆਂ ਕੱਢਣ ਲੱਗ ਗਏ, ਨਾਲੇ ਮੱਥਾ ਟੇਕੀ ਜਾਓ, ਨਾਲੇ ਕਹੀ ਜਾਓ ਸਤਿਗੁਰੂ ਤੇਰੀ ਗਲਤੀ ਤਾਂ ਆ ਸਿਹਾਰੀ ਨਹੀਂ ਲੱਗੀ, ਇੱਥੇ ਮੱਥਾ ਤਾਂ ਤੇਰੀ ਜ਼ਰੂਰ ਟੇਕਦੇ ਹਾਂ ਪਰ ਤੇਰੀ ਗਲਤੀ ਰਹਿ ਗਈ, ਇੱਥੇ ਬਿੰਦੀ ਨਹੀਂ ਲੱਗੀ। ਕੀ ਅਜੀਬ ਸਾਡੇ ਸਿੱਖੀ ਭਾਈ, ਗੁਰੂ ਤਾਂ ਗੁਰੂ ਹੈ, ਬਸ ਇੱਕ ਗੱਲ ਯਾਦ ਰੱਖੋ, ਗੁਰ ਕਹੇ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੇ ਕਹੇ ਹੋਏ ਨੂੰ ਕਮਾਉਣ ਲਈ ਅਸੀਂ ਤਿਆਰ ਨਹੀਂ, ਗੁਰੂ ਦੀ ਕਰਨੀ ਵੱਲੀ ਜੋ ਗੁਰੂ ਕਰਦਾ ਹੈ ਉਹ ਕੁਝ ਤੁਸੀਂ ਕਿਵੇਂ ਕਰ ਲਓਗੇ। ਅੱਜ ਸਾਡੇ ਵਿਚ ਭੁਲੇਖੇ ਪਾਏ ਜਾ ਰਹੇ ਨੇ, ਗੁਰੂ ਅੰਮ੍ਰਿਤ ਦੇਣ ਲਈ ਸਿੱਖਾਂ ਦੇ ਸਿਰ ਮੰਗਦਾ ਹੈ, ਆਪਣਿਆਂ ਦੇ ਸਿਰ ਮੰਗਦਾ ਹੈ। ਅੱਜ ਦੇ ਸਾਡੇ ਵਿਦਵਾਨਾਂ ਨੂੰ ਸਿਖਾਇਆ ਜਾ ਰਿਹਾ ਕਿ ਨਹੀਂ, ਸਿਰ ਬੰਦਿਆਂ ਦੇ ਨਹੀਂ ਵੱਡੇ, ਸਿਰ ਤਾਂ ਬੱਕਰਿਆਂ ਦੇ ਵੱਡੇ ਨੇ। ਉਹ ਕਦੇ ਗੁਰਬਾਣੀ ਚ ਗੁਰੂ ਦੀ ਤਾਕਤ ਤਾਂ ਪੜ੍ਹੋ। ਜਿਹੜੇ ਇਤਿਹਾਸਕਾਰ ਇਹ ਗੱਲ ਦੱਸ ਸਕਦੇ ਨੇ ਕਿ ਗੁਰੂ ਨੇ ਇਸ ਰੰਗ ਦੀ ਪੁਸ਼ਾਕ ਪਹਿਨੀ ਸੀ, ਜਿਹੜੇ ਇਤਿਹਾਸਕਾਰ ਇਹ ਗੱਲ ਦੱਸ ਸਕਦੇ ਨੇ ਕਿ ਇਤਨਾ ਲੰਬਾ ਚੌੜਾ ਮੰਚ ਸੀ, ਜਿਹੜੇ ਇਤਿਹਾਸਕਾਰ ਇਹ ਗੱਲ ਦੱਸ ਸਕਦੇ ਨੇ ਕਿ ਇਤਨਾ ਵੱਡਾ ਇਕੱਠ ਸੀ, ਜਿਹੜੇ ਇਤਿਹਾਸਕਾਰ ਇਹ ਗੱਲ ਦੱਸ ਸਕਦੇ ਨੇ ਕਿ ਇਤਨੇ ਪੈਸਿਆਂ ਦਾ ਕੜਾਹ ਪ੍ਰਸ਼ਾਦ ਉਸ ਦਿਨ ਬਣਿਆ, ਕੀ ਉਹ ਇਤਿਹਾਸਕਾਰ ਇਹ ਨਹੀਂ ਦੱਸ ਸਕਦੇ ਕਿ ਜਿਨ੍ਹਾਂ ਬੱਕਰਿਆਂ ਨੂੰ ਗੁਰੂ ਨੇ ਝਟਕਾਇਆ ਉਹ ਕੌਣ ਖਰੀਦ ਕੇ ਲਿਆਇਆ, ਉਹ ਕਿਸ ਮੰਡੀ ਚੋਂ ਆਏ, ਉਨ੍ਹਾਂ ਨੂੰ ਝਟਕਾਉਣ ਤੋਂ ਬਾਅਦ ਉਨ੍ਹਾਂ ਦੇ ਧੜ ਉਨ੍ਹਾਂ ਦੇ ਸਿਰ ਕਿੱਥੇ ਚਲੇ ਗਏ। ਯਾਦ ਰੱਖਿਓ ਗੁਰੂ ਤੇ ਬਹੁਤ ਵੱਡਾ ਕਿੰਤੂ ਹੈ, ਇਹ ਗੱਲ ਤੇ ਕਿੰਤੂ ਕਰੋਗੇ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਨਹੀਂ ਬਣੇਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਇਹ ਗੱਲ ਕਹਿੰਦੀ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਪੜੋ ਅੱਗੇ ਮਾਰ ਜੀ ਵਾਲਾ ਹੈ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ। ਤੇ ਜਿਹੜਾ ਗੁਰੂ ਮਾਰ ਕੇ ਜਿੰਦਾ ਹੀ ਨਹੀਂ ਕਰ ਸਕਦਾ ਗੁਰੂ ਕਾਹਦਾ, ਗੁਰੂ ਨੇ ਸਿਰ ਲਾਏ ਪੰਜ ਪਿਆਰਿਆਂ ਨੇ, ਗੁਰੂ ਕੋਈ ਨਾਟਕ ਨਹੀਂ ਸੀ ਕਰਦਾ। ਜਿਹੜਾ ਗੁਰੂ ਆਪਣੀ ਬਾਣੀ ਚ ਇਹ ਗੱਲ ਕਹਿੰਦਾ, ਨਾਟਕ ਚੇਟਕ ਕੀ ਏ ਕੁਕਾਚਾ, ਪ੍ਰਭ ਲੋਗਨ ਕਾ ਆਵਤ ਲਾਜਾ, ਕੀ ਉਹ ਆਪਣੇ ਸਿੱਖਾਂ ਨੂੰ ਧੋਖੇ ਵਿਚ ਰੱਖੇਗਾ, ਤੇ ਜੇ ਧੋਖੇ ਵਿਚ ਰੱਖੇਗਾ ਫਿਰ ਗੁਰੂ ਕਾਹਦਾ। ਗੁਰੂ ਕਦੇ ਸਿੱਖ ਨੂੰ ਧੋਖੇ ਵਿਚ ਨਹੀਂ ਰੱਖਦਾ, ਸਗੋਂ ਗੁਰੂ ਕੀ ਕਰਦਾ ਹੈ, ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਨ ਹੀਰਾ ਹੈ, ਗੁਰਬਚਨੀ ਹਰ ਨਾਮ ਉਚਰਾ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਤੇ ਗੁਰੂ ਧੋਖੇ ਵਿਚ ਰੱਖੇਗਾ, ਗੁਰੂ ਬੱਕਰੇ ਖਰੀਦ ਕੇ ਲਿਆ ਕੇ ਬੰਨ ਦੇਵੇ ਤੇ ਕਹੇ ਆਓ ਸਿੱਖੋ ਮੇਰੇ ਕੋਲ, ਤੇ ਬੱਕਰਿਆਂ ਦੇ ਸਿਰ ਝਟਕਾ ਕੇ ਕਹਿ ਦੇਵੇ ਕਿ ਮੈਂ ਸਿੱਖਾਂ ਦੇ ਸਿਰ ਝਟਕਾਏ ਨੇ। ਅਜਿਹਾ ਨਹੀਂ ਹੋ ਸਕਦਾ, ਗੁਰੂ ਤੇ ਗੁਰੂ ਵਾਲੀ ਭਾਵਨਾ ਲੈ ਕੇ ਆਓ, ਗੁਰੂ ਨੂੰ ਗੁਰੂ ਮੰਨੋ, ਗੁਰੂ ਨੂੰ ਗੁਰੂ ਕਹੋ, ਗੁਰੂ ਨੂੰ ਗੁਰੂ ਜਾਣ ਕੇ ਪੂਜੋ, ਗੁਰੂ ਦੀ ਬਾਣੀ ਨੂੰ ਸਮਝੋ। ਇਸ ਬਾਣੀ ਨੂੰ ਪੂਜਦੇ ਤਾਂ ਤੁਸੀਂ ਸਾਰੇ ਹੋ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਪਰ ਗੁਰਦੇਵ ਜੀ ਕਹਿੰਦੇ ਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਪਿਆਰਿਓ, ਮੈਂ ਥੋੜੇ ਮਿੰਟਾਂ ਚ ਸਮਾਪਤੀ ਕਰ ਦੇਣੀ। ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਗੁਰੂ ਦੀ ਹਜੂਰੀ ਵਿਚ ਬੈਠ ਕੇ ਬੜੇ ਲੰਬੇ ਸਮੇਂ ਦੀ ਘਾਲਣਾ ਤੋਂ ਬਾਅਦ ਗੁਰੂ ਨਾਨਕ ਦੀ ਸਿੱਖੀ ਨੂੰ ਸੰਸਾਰ ਵਿਚ ਫੈਲਾਉਣ ਦਾ ਉਪਰਾਲਾ ਕਰਨ ਲਈ ਬੀੜਾ ਚੁੱਕਿਆ। ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ, ਜੇ ਤੁਸੀਂ ਚਾਹੁੰਦੇ ਹੋ ਗੁਰੂ ਨਾਨਕ ਦੀ ਸਿੱਖੀ ਫੈਲੇ, ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਵਿਚ ਆ ਚਿਹਰੇ ਮੋਹਰੇ ਸਾਬਤ ਸੂਰਤ ਦਿਸਣ, ਜੇ ਤੁਸੀਂ ਚਾਹੁੰਦੇ ਹੋ ਹਰ ਸਿੱਖ ਅੰਮ੍ਰਿਤ ਧਾਰੀ ਹੋ ਜਾਏ, ਤਾਂ ਤੁਹਾਨੂੰ ਅੰਮ੍ਰਿਤ ਬਾਰੇ ਬਹੁਤ ਕੁਝ ਦੱਸਣਾ ਪਏਗਾ। ਲੀਕ ਦਾ ਫਕੀਰ ਇਸ ਕੰਪਿਊਟਰ ਦੇ ਯੁੱਗ ਵਿਚ ਕਿਸੇ ਨਹੀਂ ਰਹਿਣਾ। ਅੰਮ੍ਰਿਤ ਦੀ ਗੱਲ ਕਰੋਗੇ, ਅੱਜ ਕਾਨਵੈਂਟ ਸਕੂਲਾਂ ਵਿਚ ਪੜ੍ਹਨ ਵਾਲੇ ਤੁਹਾਡੇ ਬੱਚੇ 20 ਸਾਲ ਬਾਅਦ ਤੁਹਾਡੇ ਤੇ ਸਵਾਲ ਕਰਕੇ ਪੁੱਛਣਗੇ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਤੁਹਾਡੇ ਤੇ ਸਵਾਲ ਕਰਕੇ ਪੁੱਛਣਗੇ ਬਾਣੀ ਪੜ੍ਹਨੀ ਕਿਉਂ ਜ਼ਰੂਰੀ ਹੈ, ਤੁਹਾਡੇ ਤੇ ਸਵਾਲ ਕਰਕੇ ਪੁੱਛਣਗੇ ਸੰਗਤ ਕਰਨੀ ਕਿਉਂ ਜ਼ਰੂਰੀ ਹੈ, ਤੁਹਾਡੇ ਤੇ ਸਵਾਲ ਕਰਕੇ ਪੁੱਛਣਗੇ ਲੰਗਰ ਲਾਉਣੇ ਕਿਉਂ ਜ਼ਰੂਰੀ ਨੇ, ਇੱਕ ਪੰਗਤ ਵਿਚ ਬੈਠ ਕੇ ਛਕਣਾ ਕਿਉਂ ਜ਼ਰੂਰੀ ਹੈ। ਜੇ ਤੁਹਾਡੇ ਸਾਰਿਆਂ ਕੋਲ ਇਨ੍ਹਾਂ ਗੱਲਾਂ ਦੇ ਜਵਾਬ ਨਾ ਹੋਏ ਤਾਂ ਤੁਹਾਡੇ ਹੀ ਬੱਚਿਆਂ ਨੇ ਤੁਹਾਡੇ ਤੋਂ ਮੁਨਕਰ ਹੋ ਜਾਣਾ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਨਾ ਹੋਣ ਤਾਂ ਫਿਰ ਸਿੱਖੀ ਦਾ ਬੀੜਾ ਚੁੱਕਣ ਵਾਲੇ ਵਿਅਕਤੀਆਂ ਨੂੰ ਜਿਹੜੇ ਚਾਹੁੰਦੇ ਨੇ ਗੁਰੂ ਨਾਨਕ ਦਾ ਮਿਸ਼ਨ ਘਰ ਚੱਕ ਘਰ ਵਿਚ ਪਹੁੰਚ ਜਾਏ ਉਨ੍ਹਾਂ ਦਾ ਸਾਥ ਦਿਓਗੇ ਕਿ ਨਹੀਂ ਦਿਓਗੇ? ਜ਼ੋਰ ਦੀ ਆਵਾਜ਼ ਦਿਓਗੇ? ਫੇਰ ਸੋਚ ਲਓ। ਉਨ੍ਹਾਂ ਦਾ ਸਾਥ ਦਿਓਗੇ? ਅਸੀਂ ਵਚਨਬੱਧ ਹਾਂ ਗੁਰੂ ਨਾਨਕ ਦੀ ਸਿੱਖੀ ਨੂੰ, ਗੁਰੂ ਨਾਨਕ ਦੇ ਸਿਧਾਂਤ ਨੂੰ ਦੁਨੀਆਂ ਦੀਆਂ ਤਮਾਮ ਭਾਸ਼ਾ ਵਿਚ ਛਪਾ ਕੇ ਅਸੀਂ ਦੁਨੀਆਂ ਦੇ ਲੋਕਾਂ ਨੂੰ ਗੁਰੂ ਨਾਨਕ ਦੀ ਸਿੱਖੀ ਤੋਂ ਜਾਣੂ ਕਰਾਵਾਂਗੇ। ਮੈਂ ਇਸ ਬਾਣੀ ਨੂੰ ਆਪਣੇ ਢੰਗ ਨਾਲ ਪੜ੍ਹਿਆ, ਆਪਣੇ ਢੰਗ ਨਾਲ ਖੋਜਿਆ, ਔਰ ਮੈਂ ਸਟੇਜ ਤੇ ਗੁਰੂ ਦੀ ਗੋਦੀ ਵਿਚ ਬੈਠ ਕੇ ਗੁਰੂ ਦੇ ਚਰਨਾਂ ਵਿਚ ਮੱਥਾ ਟੇਕ ਕੇ ਮਾਫ਼ੀ ਮੰਗ ਕੇ ਹੰਕਾਰ ਨਾਲ ਨਹੀਂ ਕਹਿੰਦਾ, ਪਰ ਮੈਂ ਚੈਲੰਜ ਕਰਦਾ ਕਿ ਕੋਈ ਵਿਅਕਤੀ ਆ ਕੇ ਵਿਗਿਆਨ ਦੀ ਗੱਲ ਕਰੇ, ਮੈਂ ਗੁਰੂ ਦੀ ਗੱਲ ਕਰਾਂਗਾ। ਮੇਰੇ ਗੁਰੂ ਦੀ ਬਾਣੀ ਅੱਜ ਦੇ ਵਿਗਿਆਨ ਤੋਂ ਅੱਗੇ ਹੈ। ਤੁਹਾਨੂੰ ਇਸ ਬਾਣੀ ਨੂੰ ਖੋਜਣਾ ਪਏਗਾ। ਗੋਜ ਰਤਨ ਵਿਚ ਛਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਜ, ਇਸ ਬਾਣੀ ਨੂੰ ਖੋਜੋਗੇ ਬਹੁਤ ਕੁਝ ਮਿਲੇਗਾ। ਜਿਹੜੇ ਕਿਨਾਰੇ ਤੇ ਖੜੇ ਰਹਿੰਦੇ ਨੇ ਸਾਗਰ ਦੇ, ਉਨ੍ਹਾਂ ਨੂੰ ਭੋਗੇ ਤੇ ਸਿੱਪੀਆਂ ਤੇ ਮਿਲ ਜਾਂਦੇ ਨੇ, ਪਰ ਹੀਰੇ ਜਵਾਹਰਾਤ ਤੱਕ ਗੋਤਾ ਲਾਇਆ ਹੀ ਮਿਲਦੇ ਨੇ। ਹੀਰੇ ਜਵਾਹਰਾਤ ਤੱਕ ਗਹਿਰਾਈ ਵਿਚ ਨੇ, ਭੋਗੇ ਤੇ ਸਿੱਪੀਆਂ ਬੀਨਣੇ ਨੇ ਸਾਗਰ ਦੇ ਕੰਢੇ ਤੇ ਚਲੇ ਜਾਓ ਬੜੇ ਮਿਲ ਜਾਂਦੇ ਨੇ। ਪਾਣੀ ਵਿਚ ਉਤਰਨਾ ਪਏਗਾ, ਡੁਬਕੀ ਲਗਾਉਣੀ ਪਏਗੀ, ਹੀਰੇ ਜਵਾਹਰਾਤ ਹੱਥ ਵਿਚ ਆ ਜਾਣਗੇ। ਗੁਰੂ ਤੋਂ ਪੁੱਛੋ, ਗੁਰੂ ਕਹਿੰਦਾ ਉੱਤਮ ਸਲੋਕ ਸਾਧ ਕੇ ਬਚਨ, ਅਮਰੀਕ ਲਾਲ ਏ ਰਤਨ ਸੁਣਤ ਕਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਨਿਸਤਾਰ। ਇਹ ਬਾਣੀ ਉੱਤਮ ਸਲੋਕ ਨੇ, ਇਹ ਬਾਣੀ ਗਿਆਨ ਦਿੰਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਦੁਆਰੇ ਧੋਏ ਹੱਛਾ ਹੋਏ ਸੀ। ਇਸ ਬਾਣੀ ਨਾਲ ਸੋਝੀ ਮਿਲਦੀ ਨਿਰੰਕਾਰ ਦੇ ਦਰ ਤੇ ਜਾਣ ਦੀ, ਇਸ ਬਾਣੀ ਨੂੰ ਪੜਨ ਨਾਲ ਵਿਚਾਰਨ ਨਾਲ ਸੋਝੀ ਮਿਲਦੀ ਸੰਸਾਰ ਨਾਲ ਜੁੜਨ ਦੀ, ਇਸ ਬਾਣੀ ਨੂੰ ਪੜਨ ਨਾਲ ਵਿਚਾਰਨ ਨਾਲ ਸੋਝੀ ਮਿਲਦੀ ਧਨ ਪਦਾਰਥ ਕੀ ਹੈ ਤੇ ਪਰਮਾਰਥ ਕੀ ਹੈ। ਪਰਮਾਰਥ ਤੇ ਪਦਾਰਥ ਨੂੰ ਵੱਖ ਕਰਕੇ ਵੇਖ ਸਕੇਗਾ। ਅੱਜ ਦੇ ਯੁੱਗ ਵਿਚ ਜਿਨ੍ਹਾਂ ਲੋਕਾਂ ਨੇ ਪਦਾਰਥ ਨੂੰ ਖੋਜਿਆ ਉਹ ਪਰਮਾਰਥ ਤੋਂ ਮੁਨਕਰ ਹੋ ਗਏ, ਪਰ ਜਿਨ੍ਹਾਂ ਨੇ ਪਰਮਾਰਥ ਨੂੰ ਖੋਜਿਆ ਉਨ੍ਹਾਂ ਨੂੰ ਪਦਾਰਥਵਾਦੀ ਵੀ ਅੱਜ ਸੱਚ ਮੰਨਦੇ ਨੇ। ਆ ਤਾਰਿਆਂ ਦੀ ਖੋਜ, ਸਪੇਸ ਦੀ ਖੋਜ ਅੱਜ ਦੇ ਵਿਗਿਆਨੀ ਨੇ ਰਾਕਟਾਂ ਤੇ ਜਾ ਕੇ ਕੀਤੀ, ਪਰ ਹਿੰਦੁਸਤਾਨ ਦੇ ਰਿਸ਼ੀਆਂ ਮੁਨੀਆਂ ਨੇ ਸਮਾਧੀ ਵਿਚ ਜੁੜ ਕੇ ਤਾਰਿਆਂ ਦੀ ਖੋਜ ਕੀਤੀ। ਔਰ ਤਾਰਿਆਂ ਨੂੰ ਬਕਾਇਦਾ ਨਾਮ ਦਿੱਤੇ, ਸੂਰਜ ਨੂੰ ਨਾਮ ਦਿੱਤਾ, ਚੰਦਰਮਾ ਨੂੰ ਨਾਮ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਸੂਰਜ ਚੰਦਰਮਾ ਤਾਰਿਆਂ ਦੇ ਨਾਮਾਂ ਨਾਲ ਸ਼ਿੰਗਾਰਿਆ। ਅੱਜ ਵੀ ਪੱਛਮ ਦੇ ਲੋਕਾਂ ਨੇ ਤੁਹਾਡੇ ਰਿਸ਼ੀਆਂ ਮੁਨੀਆਂ ਦੀ ਨਕਲ ਕੀਤੀ। ਜੇ ਤੁਸੀਂ ਕਿਹਾ ਰਵੀਵਾਰ ਹੈ, ਰਵ ਸੂਰਜ ਨੂੰ ਕਹਿੰਦੇ ਨੇ, ਅੱਜ ਸੂਰਜ ਦਾ ਦਿਨ ਹੈ, ਤਾਂ ਪੱਛਮ ਦੇ ਲੋਕਾਂ ਨੇ ਕਿਹਾ ਅੱਜ ਸਨ ਡੇ ਹੈ। ਜੇ ਤੁਸੀਂ ਕਿਹਾ ਸੋਮਵਾਰ ਹੈ, ਸੋਮ ਚੰਦਰਮਾ ਨੂੰ ਕਹਿੰਦੇ ਨੇ ਕਿ ਅੱਜ ਚੰਦਰਮਾ ਦਾ ਦਿਨ ਹੈ, ਉਨ੍ਹਾਂ ਨੇ ਕਹਿ ਦਿੱਤਾ ਮੂਨਡੇ ਹੈ ਅੱਜ ਮੰਡੇ। ਉਨ੍ਹਾਂ ਨੇ ਤੁਹਾਡੀ ਨਕਲ ਕੀਤੀ। ਹਿੰਦੁਸਤਾਨ ਦੇ ਰਿਸ਼ੀ ਧਿਆਨ ਵਿਚ ਜੁੜ ਕੇ ਗਏ ਤਾਰਿਆਂ ਤੇ, ਪਰ ਪੱਛਮ ਦੇ ਲੋਕ ਵਿਗਿਆਨ ਦੇ ਆਸਰੇ, ਪਦਾਰਥ ਦੇ ਆਸਰੇ, ਮਾਦੇ ਦੇ ਆਸਰੇ ਤਾਰਿਆਂ ਤੇ ਗਏ। ਗੁਰੂ ਨਾਨਕ ਨੇ ਧਿਆਨ ਮਗਨ ਹੋ ਕੇ ਕਿਹਾ ਕਿ ਧਰਤੀ ਇਕ ਨਹੀਂ, ਧਰਤੀ ਹੋਰ ਪਰੈ ਹੋਰ ਇਸ ਤੇ ਭਾਰਤ ਲੈ ਕਮਜ਼ੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਧਰਤੀਆਂ ਤਾਂ ਉਨ੍ਹਾਂ ਨੇ ਅੱਜ ਜਾਣ ਲਈਆਂ ਕਿ ਬਹੁਤ ਨੇ, ਪਰ ਅਜੇ ਇੱਥੇ ਪਹੁੰਚਣਾ ਬਾਕੀ ਹੈ ਕਿ ਸਭਨਾ ਲਿਖਿਆ ਬੁੜੀ ਕਲਾਮ। ਉਹ ਇੱਥੇ ਨਹੀਂ ਪਹੁੰਚ ਸਕੇ। ਉਹ ਸੋਚਦੇ ਨੇ ਬੰਦਾ ਕੁਝ ਕਰ ਸਕਦਾ ਹੈ, ਪਰ ਉਹ ਕਦੇ ਕਦੇ ਘਬਰਾ ਜਾਂਦੇ ਨੇ। ਪਿਛਲੇ ਸਮਿਆਂ ਵਿਚ ਜਦੋਂ ਸਕਾਈ ਲੈਬ ਅਨਕੰਟਰੋਲ ਹੋ ਗਿਆ, ਆਊਟ ਆਫ ਆਰਡਰ ਹੋ ਗਿਆ, ਤਾਂ ਉਹਨਾਂ ਲੋਕਾਂ ਨੇ ਕਿਹਾ ਹੁਣ ਮੰਦਰਾਂ ਦੀਆਂ ਘੰਟੀਆਂ ਖੜਕਾਓ, ਹੁਣ ਗੁਰਦੁਆਰਿਆਂ ਚ ਜਾ ਕੇ ਅਰਦਾਸਾਂ ਕਰੋ, ਚਰਚ ਦੇ ਘੜਿਆਲ ਖੜਕਾਓ, ਮਸਜਿਦਾਂ ਵਿਚ ਨਮਾਜ਼ਾਂ ਪੜ੍ਹੋ, ਉਸ ਅੱਲਾਹ ਅੱਗੇ ਬੇਨਤੀ ਕਰੋ, ਦੁਆ ਕਰੋ ਕਿ ਸਕਾਈ ਲੈਬ ਕਿਤੇ ਮਨੁੱਖਤਾ ਤੇ ਨਾ ਗਿਰ ਜਾਏ। ਉਦੋਂ ਪਦਾਰਥਵਾਦੀ ਕਿੱਥੇ ਗਏ? ਉਦੋਂ ਪਰਮਾਰਥ ਵੱਲ ਕਿਉਂ ਗਏ? ਪਦਾਰਥ ਵੱਲ ਰਹਿੰਦੇ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਅਜਿਹੇ ਬਚਨ ਕਹੇ ਨੇ, ਕਹਿਣ ਲੱਗੇ ਜਿਸ ਬਿਨ ਘੜੀ ਨਾ ਜੀਵੀ ਹੈ, ਵਿਸਰੇ ਸਰਾਏ ਨਾ ਬਿੰਦ, ਤਿਸ ਕਿਉਂ ਮਨ ਰੂਸੀ ਹੈ ਜਿਸ ਹਮਾਰੀ ਚਿੰਦ। ਐ ਜੀਵ, ਜਿਸ ਈਸ਼ਵਰ ਨੇ, ਜਿਸ ਈਸ਼ਵਰ ਨੂੰ ਤੇਰੀ ਚਿੰਤਾ ਹੈ, ਉਹਦੇ ਨਾਲ ਕਿਉਂ ਰੁਸਦਾ ਹੈ? ਕੰਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਾਇਆ ਬਹੋਰ ਹੈ ਬਿੱਤ। ਕੰਮ ਪਏ ਤੇ ਪਰਮੇਸ਼ਵਰ ਦਾ ਚਿੰਤਨ ਨਾ ਕਰੋ, ਨਿਤਾ ਪ੍ਰਤੀ ਉਸ ਨੂੰ ਸਿਮਰੋ। ਗੁਰੂ ਪਿਆਰਿਓ, ਦੁਨੀਆਂ ਦੇ ਲੋਕਾਂ ਨੇ ਹਰ ਕੰਮ ਨੂੰ ਟੈਕਨੀਕਲ ਢੰਗ ਨਾਲ ਕੀਤਾ, ਅਸੀਂ ਟੈਕਨੀਕਲ ਢੰਗ ਨਾਲ ਨਹੀਂ ਕਰਦੇ, ਇਸ ਕਰਕੇ ਪਛੜ ਗਏ। ਸਾਡੇ ਕੋਲ ਤੌਰ ਤਰੀਕੇ ਨਹੀਂ ਨੇ। ਅਸੀਂ ਸਕੂਲ ਚਲਾਣੇ, ਹਰ ਸਿੱਖ ਬੜੀ ਆਸਾਨੀ ਨਾਲ ਕਹਿ ਦਿੰਦਾ ਜੀ ਫੀਸਾਂ ਨਾ ਲਓ, ਫੀਸਾਂ ਨਾ ਲਓਗੇ ਸਟਾਫ ਕਿੱਥੋਂ ਰੱਖੋਗੇ? ਸਟਾਫ ਨਹੀਂ ਰੱਖੋਗੇ ਚੰਗਾ ਬੱਚੇ ਕਿਵੇਂ ਪੜਨਗੇ? ਬੱਚਿਆਂ ਕੋਲ ਚੰਗੀ ਵਿਦਿਆ ਨਹੀਂ ਹੋਏਗੀ, ਉਹ ਅੱਜ ਦੇ ਕੰਪਿਊਟਰ ਵਿਚ ਸਿਖਰ ਤੇ ਯੁੱਗ ਵਿਚ ਕਿਵੇਂ ਸਿਖਰ ਤੇ ਜਾ ਸਕਣਗੇ? ਉਹਨਾਂ ਲੋਕਾਂ ਨੇ ਦਾਨ ਵੀ ਦੇਣਾ ਤੇ ਢੰਗ ਅਪਣਾਏ। ਅਸੀਂ ਦਾਨ ਵੀ ਕੀਤਾ ਤੇ ਬੇਅਕਲੀ ਨਾਲ ਕੀਤਾ, ਬਿਨਾਂ ਸੋਚੇ ਸਮਝੇ ਕੀਤਾ। ਇਹ ਨਹੀਂ ਕਿ ਕੀਤਾ ਨਹੀਂ, ਉਹ ਇਕ ਰੁਪਇਆ ਦਿੰਦੇ ਨੇ, ਤੁਸੀਂ ਲੱਖ ਰੁਪਇਆ ਦੇ ਦਿੰਦੇ ਹੋ, ਪਰ ਉਹਨਾਂ ਕੋਲ ਇਕ ਇਕ ਰੁਪਇਆ ਇਕੱਤਰ ਕਰਨ ਦਾ ਢੰਗ ਹੈ। ਤੁਸੀਂ ਲੱਖਾਂ ਦੇ ਕੇ ਵੀ ਢੰਗ ਤਰੀਕੇ ਨਹੀਂ ਅਪਣਾਉਂਦੇ। ਕੋਈ ਸੰਸਥਾ ਬਣਨੀ, ਕਿਸੇ ਬੱਚੇ ਦਾ ਆਪਰੇਸ਼ਨ ਹੋਣਾ, ਉਹਦੀ ਕਿਡਨੀ ਬਦਲੀ ਜਾਣੀ, ਉਹ ਲੋਕ ਟੈਲੀਵਿਜ਼ਨ ਤੇ ਕਹਿੰਦੇ ਨੇ ਕਿ ਇੱਕ ਬੱਚੇ ਦੀ ਕਿਡਨੀ ਬਦਲੀ ਜਾਣੀ, ਇਹਦੇ ਲਈ $5-5 ਸਾਰੇ ਭੇਜੋ, ਤੇ ਇਤਨਾ ਪੈਸਾ ਉਹਨਾਂ ਲੋਕਾਂ ਕੋਲ ਜਮ੍ਹਾਂ ਹੋ ਜਾਂਦਾ ਕਿ ਇਕ ਨਹੀਂ ਕਈ ਬੱਚਿਆਂ ਦੀਆਂ ਕਿਡਨੀਆਂ ਬਦਲੀਆਂ ਜਾ ਸਕਦੀਆਂ ਨੇ, ਕਈ ਬੱਚਿਆਂ ਦੇ ਹਾਰਟ ਤਬਦੀਲ ਹੋ ਜਾਂਦੇ ਨੇ, ਕਈ ਬੱਚਿਆਂ ਦਾ ਇਲਾਜ ਹੋ ਜਾਂਦਾ, ਕਈ ਭੁੱਖਮਰੀ ਦਾ ਸ਼ਿਕਾਰ ਮੁਲਕਾਂ ਨੂੰ ਭੋਜਨ ਪਹੁੰਚਾ ਦਿੰਦੇ ਨੇ ਇਤਨੇ ਥੋੜੇ ਥੋੜੇ ਢੰਗ ਤਰੀਕਿਆਂ ਨਾਲ। ਪਰ ਤੁਸੀਂ ਕੀ ਕਰਦੇ ਹੋ? ਦਾਨੀ ਤੁਸੀਂ ਬਹੁਤ ਵੱਡੇ ਹੋ, ਇਸ ਵਿਚ ਕੋਈ ਸ਼ੱਕ ਨਹੀਂ। ਜਦੋਂ ਕਿਸੇ ਨੇ ਧਰਮ ਦਾ ਨਾਂ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾਈ, ਤੁਸੀਂ ਉਸ ਦੀਆਂ ਝੋਲੀਆਂ ਭਰ ਦਿੱਤੀਆਂ। ਜੇ ਕਮਜ਼ੋਰੀ ਆਈ ਤਾਂ ਤੁਹਾਡੇ ਵਿਚ ਨਹੀਂ, ਤੁਹਾਡੇ ਆਗੂਆਂ ਵਿਚ ਆਈ। ਜੇ ਕਦੇ ਤੁਹਾਨੂੰ ਧਰਮ ਦੇ ਨਾਂ ਦਾ ਨਾਰਾ ਦੇ ਕੇ ਗੱਲ ਕਹੀ ਗਈ ਕਿ ਚਲੋ ਜੇਲ੍ਹਾਂ ਚ, ਤੇ ਤੁਸੀਂ ਪਹੁੰਚ ਗਏ। ਜੇ ਤੁਹਾਨੂੰ ਧਰਮ ਦੇ ਨਾਰੇ ਦੇ ਨਾਂ ਤੇ ਕੁਰਬਾਨੀਆਂ ਕਰਨ ਲਈ ਕਿਹਾ, ਤੁਸੀਂ ਕੀਤੀਆਂ। ਜੇ ਤੁਹਾਨੂੰ ਧਰਮ ਦੇ ਨਾਮ ਤੇ ਦਾਨ ਕਰਨ ਲਈ ਕਿਹਾ, ਤੁਸੀਂ ਕੀਤਾ। ਪਰ ਗੱਲ ਕਿੱਥੇ ਵਿਗੜ ਗਈ? ਜਿਨ੍ਹਾਂ ਲੋਕਾਂ ਦੇ ਹੱਥ ਵਿਚ ਧਨ ਆਇਆ, ਜਦੋਂ ਉਨ੍ਹਾਂ ਨੇ ਜਿਸ ਕਾਰਜ ਲਈ ਲਿਆ ਉਸ ਕਾਰਜ ਤੇ ਨਾ ਖਰਚ ਕੀਤਾ, ਇੱਥੇ ਆ ਕੇ ਗੱਲ ਵਿਗੜ ਗਈ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਲੁਧਿਆਣੇ ਦੇ ਗੁਰਮਤਿ ਸਮਾਗਮ ਵਿਚ ਇਕ ਮਤਾ ਪਾਸ ਕੀਤਾ ਸੀ ਸਿੱਖ ਸੰਗਤਾਂ ਵਿਚ ਕਿ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਇਕ ਗੁਰਮਤਿ ਯੂਨੀਵਰਸਿਟੀ ਬਣਾਏਗਾ, ਜਿਹਦੇ ਵਿਚ ਬੱਚੇ ਨੂੰ ਅੱਜ ਦੇ ਕੰਪਿਊਟਰ ਦੀ ਯੁੱਗ ਦੀ ਵਿਦਿਆ ਤੋਂ ਇਲਾਵਾ ਗੁਰਬਾਣੀ ਨਾਲ, ਕੀਰਤਨ ਨਾਲ, ਕਥਾ ਨਾਲ, ਗੁਰਮਤ ਨਾਲ, ਅੰਮ੍ਰਿਤ ਨਾਲ, ਅੰਮ੍ਰਿਤ ਵੇਲੇ ਨਾਲ, ਸੇਵਾ ਨਾਲ, ਸਿਮਰਨ ਨਾਲ ਵੀ ਜੋੜਿਆ ਜਾਏਗਾ। ਗੁਰਮੁਖ ਪਿਆਰੇ ਆ ਮੇਰੇ ਪਿੱਛੇ ਬੈਠੇ ਨੇ ਬਾਬਾ ਸੁਖਚੈਨ ਸਿੰਘ ਜੀ, ਬਰੇਟੇ ਤੋਂ ਆਏ ਨੇ। ਪਿਛਲੇ ਦਿਨਾਂ ਵਿਚ ਟੱਕੀ ਮੀਟਿੰਗ ਹੋਈ, ਇਨ੍ਹਾਂ ਨੇ ਇਹ ਗੱਲ ਕਹੀ ਕਿ ਸੰਤ ਸਮਾਜ ਸਾਡੇ ਕੋਲ 20 ਏਕੜ ਜ਼ਮੀਨ ਪਈ ਹੈ, ਮੈਂ ਉਹ ਸੰਤ ਸਮਾਜ ਨੂੰ ਦਾਨ ਕਰਦਾ। ਔਰ ਸੰਤ ਸਮਾਜ ਉਥੇ ਕੁਝ ਬਣਾਏ, ਫੈਸਲਾ ਹੋਇਆ ਕਿ ਉਥੇ ਯੂਨੀਵਰਸਿਟੀ ਤੱਕ ਪਹੁੰਚਣ ਤੋਂ ਪਹਿਲਾਂ, ਕਿਉਂਕਿ ਯੂਨੀਵਰਸਿਟੀ ਲਈ ਅਜੇ ਜ਼ਮੀਨ ਦੀ ਲੋੜ ਹੈ, ਬਹੁਤ ਵੱਡੀ ਪੱਧਰ ਤੇ ਜ਼ਮੀਨ ਦੀ ਲੋੜ ਹੈ, ਤੇ ਸੰਤ ਸਮਾਜ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਸੰਸਥਾ ਦੀ ਉਮਰ ਅਜੇ 1 ਸਾਲ, 1.25 ਸਾਲ, 1.5 ਸਾਲ ਹੋਈ। 1.5 ਸਾਲ ਵਿਚ ਇਹਨਾਂ ਦੀਆਂ ਪ੍ਰਾਪਤੀਆਂ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਨੇ ਕਿੱਥੋਂ ਤੱਕ ਨਾਮ ਪੈਦਾ ਕੀਤਾ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਇਹਨਾਂ ਨੂੰ ਹਾਂ ਕਰ ਦਿੱਤੀ ਔਰ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਉਸ ਜਗ੍ਹਾ ਤੇ ਸਕੂਲ ਖੋਲਿਆ ਜਾਏ ਅਜਿਹਾ ਜਿੱਥੇ ਦੇ ਪੜ੍ਹਨ ਵਾਲੇ ਬੱਚਿਆਂ ਨੂੰ ਅਜੋਕੀ ਵਿਦਿਆ ਦੇ ਨਾਲ ਨਾਲ ਗੁਰਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਾਇਆ ਜਾਏ। ਉੱਥੇ ਪੜ੍ਹਨ ਵਾਲੇ ਬੱਚੇ ਕੀਰਤਨੀਏ ਹੋਣ, ਕਥਾਕਾਰ ਵੀ ਹੋਣ, ਉਹ ਕੰਪਿਊਟਰ ਵੀ ਚਲਾ ਸਕਣ, ਉਹ ਆਪਣੇ ਗੁਰੂ ਦੀ ਗੱਲ ਦੁਨੀਆਂ ਦੀਆਂ ਜ਼ਬਾਨਾਂ ਵਿਚ ਕਰਕੇ ਉਨ੍ਹਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜ ਸਕਣ। ਅਜਿਹਾ ਕਾਰਜ ਕਰਨ ਲਈ ਧਨ ਦੀ ਲੋੜ ਹੈ, ਜ਼ਮੀਨ ਇਨ੍ਹਾਂ ਨੇ ਦਿੱਤੀ, ਬਿਲਡਿੰਗਾਂ ਤੁਸੀਂ ਬਣਾਉਣੀਆਂ ਨੇ, ਮੈਨੂੰ ਮੇਰੇ ਲਈ ਜੋ ਕੁਝ ਕਿਹਾ ਜਾ ਰਿਹਾ ਮੈਂ ਤੁਹਾਨੂੰ ਦੱਸ ਦਿੱਤਾ। ਮੈਂ ਤੁਹਾਡੇ ਚਰਨਾਂ ਚ ਬੈਠਾ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੂੰ ਹਰ ਸਾਲ ਮੈਂ ਆਪਣੇ ਵੱਲੋਂ ਜਿਤਨੇ ਸਾਲ ਉਸ ਸਕੂਲ ਨੂੰ ਬਣਾਉਣ ਤੇ ਲੱਗੇ